ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਉ ਕਰ ਅਨਰਾਗ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਸਤਿਗੁਰ ਮਮ ਬੇਰੀ ਕੱਟੋ ਨਿਜ ਬੇਰੀ ਪ੍ਰਚਾਰ ਇਹ ਬੇਰੀ ਹੋਏ ਭਵ ਸਫਲ ਤਿਨ ਬੇਰੀ ਕਰ ਪਾਰ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੇ ਮਹਿਮਾ ਜੋ ਤਿਹਾਰੀ ਹਮਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਮਾਰੂ ਮਹੱਲਾ ਪਹਿਲਾ ਕਰ ਪਹਿਲਾ ਕਰਨੀ ਕਾਗਦ ਮਨਮਸ ਵਾਣੀ ਬੁਰਾ ਭਲਾ ਦੋਏ ਲੇਖ ਪਏ ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ ਤੋ ਗੁਣ ਨਾਹੀ ਅੰਤ ਹਰੇ ਚਿੱਤ ਚੇਤਸ ਕੀ ਨਹੀਂ ਬਾਵਰਿਆ ਹਰ ਵਿਸਰਤ ਤੇਰੇ ਗੁਣ ਗਲਿਆ ਚਿੱਤ ਚੇਤਸ ਕੀ ਨਹੀਂ ਬਾਵਰਿਆ ਹਰ ਵਿਸਰਤ ਤੇਰੇ ਗੁਣ ਗਲਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਦੀਨ ਦੁਨੀਆਂ ਦੇ ਮਾਲਕ ਸਮਰੱਥ ਸਤਿਗੁਰੂ ਪ੍ਰਤੱਖ ਸਤਿਗੁਰੂ ਗਿਆਨ ਸਰੂਪ ਸਤਿਗੁਰੂ ਸ਼ਬਦ ਸਤਿਗੁਰੂ ਸ਼ਬਦ ਸਤਿਗੁਰਾਂ ਦੀ ਪਾਵਨ ਗੋਦ ਵਿਖੇ ਜੁੜ ਬੈਠੇ ਸਰਬੱਤ ਮਾਈ ਭਾਈ ਗੁਰੂ ਕੇ ਪਿਆਰੇ ਧੰਨਤਾ ਦੇ ਯੋਗ ਹੋ ਜੋ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਚਾਰ ਪੈ ਦਿਨ ਸੁੱਖ ਅੰਦਰ ਬਤੀਤ ਹੋਇਆ, ਚਾਰ ਪੈ ਰਾਤਰੀ ਆਈ ਜਾਣਦਿਆਂ ਹੋਇਆ ਗੁਰੂ ਕੀ ਮਰਿਆਦਾ ਅਨੁਸਾਰ ਪਿਛਲੇ ਪੈਰ ਦੇ ਦੀਵਾਨ ਪ੍ਰਾਰੰਭ ਹੋਏ। ਚੌਦਾਂ ਰਾਹ ਰਾਜ ਸਾਹਿਬ ਜੀ ਦੇ ਨਿਤਨੇਮ ਤੋਂ ਉਪਰੰਤ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਅਤੇ ਹੁਕਮਨਾਮੇ ਸਰਵਣ ਕੀਤੇ ਨੇ। ਆਪ ਸਿੱਖ ਸੰਗਤਾਂ ਨਿਤਾ ਪ੍ਰਤੀ ਗੁਰ ਇਤਿਹਾਸ ਦੀ ਕਥਾ ਸਰਵਣ ਕਰਦੇ ਹੋ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਮੁੱਢਲੀ ਕਥਾ ਚੱਲ ਰਹੀ ਹੈ, ਜਦੋਂ ਗੁਰੂ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ਸੇਵਾ ਦੇ ਵਾਸਤੇ। ਕੱਲ੍ਹ ਦੀ ਕਥਾ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਜਦੋਂ ਗੰਗਾ 'ਤੇ ਯਾਤਰਾ ਜਾਂਦਿਆਂ ਹੋਇਆਂ ਬ੍ਰਹਮਚਾਰੀ ਨੂੰ ਨਾਲ ਲੈ ਆਏ, ਘਰ ਵਿੱਚ ਉਹਨੇ ਆ ਕੇ ਪ੍ਰਸ਼ਾਦਾ ਛਕ ਲਿਆ, ਕਿਸੇ ਗੱਲ ਦੇ ਕਾਰਨ ਪਤਾ ਲੱਗਾ ਔਰ ਪੁੱਛਿਆ ਤੁਹਾਡਾ ਗੁਰੂ ਕੌਣ ਹੈ। ਅਮਰਦਾਸ ਜੀ ਨੇ ਆਖਿਆ ਅਜੇ ਗੁਰੂ ਦੀ ਭਾਲ ਵਿੱਚ ਆ, ਗੁਰੂ ਨਹੀਂ ਮਿਲਿਆ। ਉਹਨੇ ਆਪਣੇ ਮਨ ਨੂੰ ਧਰਕਾਰਾਂ ਪਾਈਆਂ ਕਿ ਬ੍ਰਹਮਚਾਰੀਆ ਤੇਰਾ ਜਨਮ ਭ੍ਰਿਸ਼ਟ ਹੋ ਗਿਆ, ਤੇਰਾ ਜਪ ਤਪ ਤੀਰਥ ਯਾਤਰਾ ਪੁੰਨ ਦਾਨ ਸਭ ਵਿਅਰਥ ਚਲੇ ਗਿਆ, ਤੂੰ ਨਿਗੁਰੇ ਦਾ ਸੰਗ ਕਰ ਲਿਆ। ਉਸ ਵੇਲੇ ਅਮਰਦਾਸ ਜੀ ਨੇ ਆਖਿਆ ਮੈਂ ਕਿਤਰਾ ਨਿਗੁਰਾ, ਕਿਤਰਾ ਤੇਰਾ ਜਪ ਤਪ ਨਸ਼ਟ ਹੋ ਗਿਆ, ਮੈਂ ਸੋਹਣੀ ਆਪਣੀ ਕਿਰਤ ਕਰਦਾ ਹੈ, ਗੰਗਾ 'ਤੇ ਇਸ਼ਨਾਨ ਕਰਨ ਜਾਂਦਾ ਹੈ, ਮੇਰਾ ਸੰਗ ਕਰਨ ਨਾਲ ਤੇਰਾ ਕਿਤਰਾ ਜਪ ਤਪ ਨਸ਼ਟ ਹੋਇਆ। ਉਸ ਵੇਲੇ ਬ੍ਰਹਮਚਾਰੀ ਨੇ ਆਖਿਆ ਮੇਰਾ ਜਾਤੀ ਤਜਰਬਾ ਹੀ ਗੰਗਾ ਕਿਸੇ ਦੀ ਮੈਲ ਲਾਉਂਦੀ ਨਹੀਂ, ਲਾ ਜ਼ਰੂਰ ਦਿੰਦੀ ਹੋ। ਪੁੱਛਿਆ ਕਿਉਂ? ਕਹਿਣ ਲੱਗੇ ਗੰਗਾ ਤੇ ਤੀਰਥਾਂ ਤੇ ਜਾਣ ਵਾਲਾ ਹੰਕਾਰੀ ਹੋ ਜਾਂਦਾ ਹੈ, ਤਦੇ ਤੀਰਥ ਯਾਤਰੀ ਜ਼ਿਆਦਾ ਹੋ ਗਏ ਨੇ ਤੇ ਭਗਤ ਘੱਟ ਗਏ ਨੇ। ਔਰ ਜਿੰਦ ਦਾ ਸਾਥੀ ਗੰਗਾ ਨਹੀਂ, ਜਿੰਦ ਦਾ ਸਾਥੀ ਗੁਰੂ ਦਾ ਸ਼ਬਦ ਹੈ, ਉਹ ਤੈਨੂੰ ਅਜੇ ਮਿਲਿਆ ਨਹੀਂ। ਔਰ ਗੰਗਾ ਤੇ ਜਾਣ ਵਾਲੇ ਹੰਕਾਰੀ ਤਾਂ ਹੋ ਜਾਂਦੇ ਨੇ ਜਿਹੜਾ ਦਸ ਵਰਾ ਇਸ਼ਨਾਨ ਕਰਨ ਗਿਆ ਹੋਵੇ, ਉਹਨੂੰ ਦੂਜਾ ਮਿਲ ਪਵੇ, ਉਹ ਵੀਹ ਵਰਾ ਗਿਆ ਹੋਵੇ, ਤੇ ਐਵੇਂ ਦਾ ਦਸ ਵਰਾ ਜਿਹਨੇ ਇਸ਼ਨਾਨ ਕੀਤਾ ਉਹਦੇ ਵੱਲ ਜਿਸ ਤਰ੍ਹਾਂ ਕਰੋੜਪਤੀ ਲੱਖਪਤੀ ਵਲਵੇਂ ਦਾ, ਇਹ ਤਾਂ ਦਸ ਵਰਾਂ ਗਿਆ, ਮੈਂ ਤੇ ਵੀਹ ਵਰਾ ਹੋਇਆ। ਸਿਆਣੇ ਕਹਿੰਦੇ ਨੇ ਸਰੀਰ ਤੇ ਜ਼ਖਮ ਨਾ ਹੋਵੇ ਤੇ ਸਾਰੇ ਸਰੀਰ ਤੇ ਲੂਣ ਮਲਦੇ ਹੋ ਤੇ ਦੁੱਖ ਨਹੀਂ ਹੁੰਦਾ। ਸਰੀਰ ਦੁੱਖਦਾ ਨਾ ਹੋਵੇ ਤੇ ਦੱਬਦੇ ਹੋ ਤੇ ਦਰਦ ਨਹੀਂ ਹੁੰਦੀ। ਅੱਜ ਅਮਰਦਾਸ ਜੀ ਨੂੰ ਐ ਮਹਿਸੂਸ ਹੋਇਆ ਵੀ ਕਿਸੇ ਜ਼ਖਮ ਦੇ ਉੱਪਰ ਲੂਣ ਭੁੱਕ ਦਿੱਤਾ, ਕਿਸੇ ਨੇ ਦੁੱਖ ਦੇ ਥਾਂ ਤੇ ਅੰਗੂਠਾ ਨੱਪ ਦਿੱਤਾ, ਇੰਨੀ ਦਰਦ ਹੋਈ। ਵਾਕਿਆ ਹੀ ਮੈਂ ਵੀ ਜਿਸ ਤਰ੍ਹਾਂ ਲੋਕ ਯਾਤਰਾ ਗਿਣਦੇ ਨੇ ਮੈਂ ਵੀ ਗਿਣਦਾ ਰਿਹਾ, 17 ਹੋ ਗਈਆਂ, 18 ਹੋ ਗਈਆਂ, 19 ਹੋ ਗਈਆਂ, ਪਰ ਗੱਲ ਨਹੀਂ ਬਣੀ। ਬ੍ਰਹਮਚਾਰੀ ਤੇ ਇੰਨਾ ਕਹਿ ਕੇ ਚਲੇ ਗਿਆ, ਪਰ ਇੱਕ ਗੱਲ ਯਾਦ ਰੱਖੋ, ਜੇ ਕੋਈ ਸੱਚ ਕਹਿ ਜਾਵੇ, ਸੱਚ ਕਹਿਣਾ ਵੀ ਔਖਾ ਜੇ ਤੇ ਸੱਚ ਸੁਣਨਾ ਵੀ ਔਖਾ ਜੀ, ਕਿਉਂਕਿ ਜੇ ਕੋ ਬੋਲੇ ਸੱਚ ਕੂੜਾ ਜਲ ਜਾ ਬਈ। ਸੱਚ ਕਹਿਦੇ ਹੋ ਝੂਠੇ ਨੂੰ, ਪੈਰਾਂ ਤੋਂ ਲੈ ਕੇ ਸਿਰ ਤੱਕ ਭਾਬੜ ਮੱਚਦੇ ਨੇ, ਗੱਲ ਆਖੀ ਤੇ ਆਖੀ ਕਿਉਂ? ਸੱਚ ਕਹਿਣ ਵਾਲੇ ਨੂੰ ਪਤਾ ਹੁੰਦਾ ਮੇਰਾ ਜਿੰਦਾ ਰਹਿਣਾ ਬੜਾ ਮੁਸ਼ਕਲ ਹੈ, ਪਰ ਉਹ ਆਪਣਾ ਸੀਸ ਤਲੀ ਤੇ ਰੱਖ ਕੇ ਸੱਚ ਕਹਿ ਜਾਂਦਾ। ਝੂਠੇ ਬਹੁ ਗਿਣਤੀ ਹੁੰਦੀ ਹੈ, ਸੱਚੇ ਨੂੰ ਜਿੰਦਾ ਨਹੀਂ ਰਹਿਣ ਦਿੰਦੇ, ਪਰ ਸਚਿਆਰ ਨੂੰ ਪਤਾ ਹੁੰਦਾ ਮੇਰਾ ਜਿੰਦਾ ਰਹਿਣਾ ਮੁਸ਼ਕਲ ਹੈ, ਪਰ ਉਹ ਸੱਚ ਕਹਿ ਜਾਂਦਾ ਹੈ। ਐਸਾ ਵੀ ਸਮਾਂ ਆਇਆ ਸੱਚ ਕਹਿਣ ਵਾਲਾ ਇੱਕ ਸੀ ਪ੍ਰਹਿਲਾਦ, ਤੇ ਝੂਠ ਦੀ ਚੁੰਡਲੀ ਬੜੀ ਸੀ, ਤੇ ਜੇ ਉਹ ਬਚ ਗਿਆ ਤੇ ਉਹਦੇ ਭਾਗਾਂ ਦੀ ਗੱਲ, ਵੈਸੇ ਝੂਠੇ ਬਚਣ ਨਹੀਂ ਦਿੰਦੇ। ਸਿਆਣੇ ਕਹਿੰਦੇ ਜੇ ਕੋਈ ਰਸਤਾ ਦੱਸ ਜਾਵੇ ਚੰਗਾ ਸੱਚ ਦਾ, ਤੇ ਉਹਦਾ ਧੰਨਵਾਦ ਕਰਨਾ ਚਾਹੀਦਾ, ਨਾਰਾਜ਼ ਨਹੀਂ ਹੋਣਾ ਚਾਹੀਦਾ। ਅਮਰਦਾਸ ਜੀ ਨੇ ਸੋਚਿਆ ਕਿ ਵਾਕਿਆ ਗੱਲ ਨਹੀਂ ਬਣੀ, ਉਦਾਸ ਸੀ ਘਰ ਦੇ ਵਿੱਚ, ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਇਹਨਾਂ ਦੇ ਭਤੀਜੇ ਨਾਲ ਵਿਆਹੀ ਸੀ, ਉਹ ਅੰਮ੍ਰਿਤ ਵੇਲੇ ਉੱਠ ਕੇ ਦਹੀਂ ਰਿੜਕ ਰਹੇ ਸੀ, ਨਾਲੇ ਗੁਰੂ ਨਾਨਕ ਦੀ ਬਾਣੀ ਪੜ੍ਹ ਰਹੇ ਸੀ। ਅਮਰਦਾਸ ਜੀ ਹੌਲੀ ਹੌਲੀ ਅੱਗੇ ਹੋਏ, ਕੰਧ ਦਾ ਆਸਰਾ ਲਿਆ, ਓਹਲਾ ਕੀਤਾ, ਕਿਉਂਕਿ ਰਿਸ਼ਤੇਦਾਰੀ ਵਿੱਚੋਂ ਬੀਬੀ ਅੰਮ੍ਰਿਤ ਨਹੁੰ ਲੱਗਦੀ ਸੀ, ਸੰਗ ਨਾ ਜਾਵੇ। ਜਦੋਂ ਸ਼ਬਦ ਸੁਣਿਆ ਤੇ ਐਂ ਮਹਿਸੂਸ ਹੋਇਆ ਵੀ ਸ਼ਬਦ ਮੇਰੇ ਵਾਸਤੇ ਹੀ ਉਚਾਰਿਆ। ਇਹ ਗੱਲਾਂ ਅੱਗੇ ਆਉਣੀਆਂ ਨੇ, ਪਰ ਮੈਂ ਸੂਖਸ਼ਮ ਜੀ ਕਹਿ ਰਿਹਾ, ਗੁਰੂ ਨੇ ਪੁੱਛਿਆ ਸੀ ਇਹ ਸ਼ਬਦ ਕਿਹਦਾ ਹੈ, ਉਹਨੇ ਕਿਹਾ ਗੁਰੂ ਨਾਨਕ ਦਾ। ਕਿੱਥੇ ਨੇ ਉਹ? ਬੈਕੁੰਠ ਧਾਮ ਚਲੇ ਗਏ ਨੇ, ਮੇਰੇ ਪਿਤਾ ਨੂੰ ਆਪਣੀ ਜੋਤ ਟਿਕਾ ਗਏ ਨੇ, ਗੁਰਤਾ ਗੱਦੀ ਦੇ ਗਏ ਨੇ, ਤੇ ਤੁਸੀਂ ਤੇ ਇੰਜ ਕਹਿੰਦੇ ਜਿਸ ਤਰ੍ਹਾਂ ਤੁਸੀਂ ਮੇਰੇ ਪਿਤਾ ਨੂੰ ਮਿਲੇ ਨਾ ਹੋਵੋ। ਜਦੋਂ ਤੁਸੀਂ ਭਤੀਜੇ ਨੂੰ ਵਿਆਹੁਣ ਗਏ ਮੇਰੇ ਵਿਆਹ ਤੇ, ਤੁਹਾਨੂੰ ਮੇਰੇ ਪਿਤਾ ਨਾਲ ਗੱਲ ਨਾ ਲਾ ਕੇ ਆਖਿਆ ਨਹੀਂ, ਆਓ ਕੁੜਮ ਜੀ ਜੀ ਆਇਆਂ ਨੂੰ? ਅਮਰਦਾਸ ਜੀ ਬੇਇਖਤਿਆਰ ਹੋ ਕੇ ਰੋਣ ਲੱਗ ਪਏ, ਕਹਿਣ ਲੱਗੇ ਬੱਚੀ ਮੈਂ ਕੁੜਮ ਨਾਲ ਮਿਲਿਆ, ਗੁਰੂ ਨਾਲ ਨਹੀਂ ਮਿਲਿਆ। ਕਾਸ਼ ਗੁਰੂ ਨਾਲ ਮਿਲਿਆ ਹੁੰਦਾ, ਮੇਰੀ ਅੱਜ ਇਹ ਹਾਲਤ ਨਾ ਹੁੰਦੀ। ਤੂੰ ਇੱਕ ਪਰਉਪਕਾਰ ਕਰ, ਮੇਰੇ ਭਰਾ ਨੇ ਭਤੀਜੇ ਦੀ ਬਰਾਤੇ ਖੜ ਕੇ ਮੈਨੂੰ ਕੁੜਮ ਨਾਲ ਮਿਲਾਇਆ ਸੀ, ਤੇ ਤੂੰ ਆਪਣੇ ਨਾਲ ਲੈ ਜਾ, ਮੈਨੂੰ ਗੁਰੂ ਨਾਲ ਮਿਲਾ ਦੇ। ਬਸ ਢੋ ਢੁਕਦੇ ਗਏ ਤੇ ਜਿਸ ਤਰ੍ਹਾਂ ਮਿਲੇ, ਹੁਣ ਕਵੀ ਜੀ ਆਪਣੀ ਕਲਮ ਦੇ ਨਾਲ ਛੰਦਾਬੰਦੀ ਵਿੱਚ ਦੱਸਣਗੇ। ਇਹ ਬੜਾ ਰੌਚਕ ਇਤਿਹਾਸ ਹੈ, ਏਡਾ ਕਵੀ ਕੋਈ ਨਹੀਂ ਹੋਇਆ, ਕਿਉਂਕਿ ਇਹਦੀ ਕਥਾ ਕਰਨੀ ਹਰਕ ਦੇ ਵੱਸ ਦੀ ਗੱਲ ਨਹੀਂ। ਉਤਰਾਂ ਜੋ ਆਖੀ ਜਾਓ, ਪੰਕਤੀ ਕੋਈ, ਅਰਥ ਕੋਈ ਕਰੀ ਜਾਓ, ਸਰਦਾ ਜਾਂਦਾ, ਕਿਉਂਕਿ ਸੁਣਨ ਵਾਲੇ ਵਿਦਵਾਨ ਹੋਣ ਤੇ ਪਤਾ ਲੱਗਦਾ ਵੀ ਕੀ ਕਰ ਰਿਹਾ। ਇਹ ਕਵੀ ਜੀ ਨੇ 14 ਗ੍ਰੰਥ ਲਿਖੇ ਨੇ, ਔਰ ਸ਼ੈਲੀ ਬੜੀ ਇਹਨਾਂ ਦੀ ਸੁੰਦਰ ਹੈ। ਇੰਨੀ ਉਖਿਆਈ ਕਵਿਤਾ ਵਿੱਚ ਆਉਣੀ, ਸਾਰੀ ਮੰਗਲਾਂ ਵਿੱਚ ਰੱਖੀ। ਗੁਰਪ੍ਰਤਾਪ ਸੂਰਜ ਗ੍ਰੰਥ ਦਾ ਨਾਮ ਹੈ, ਤੇ ਕਵੀ ਨੂੰ ਕਿਸੇ ਪੁੱਛਿਆ ਵੀ ਇਹਦਾ ਨਾਂ ਇਸ ਤਰ੍ਹਾਂ ਕਿਉਂ ਰੱਖਿਆ? ਕਵੀ ਨੇ ਆਖਿਆ ਵੀ ਮੈਂ ਸੂਰਜ ਨਾਲ ਘਟਾ ਕੇ ਮਿਲਾ ਕੇ ਗੁਰੂ ਦੀ ਵਡਿਆਈ ਕੀਤੀ ਹੈ। ਸੂਰਜ 12 ਰਾਸਾਂ ਵਿੱਚ ਫਿਰਦਾ ਹੈ, ਹਰ ਮਹੀਨੇ ਸੰਕ੍ਰਾਂਤ ਸੰਸਕਾਰ ਸੰਸਕ੍ਰਿਤ ਵਿੱਚ ਕਹਿੰਦੇ ਸੰਕ੍ਰਾਂਤ, ਪੰਜਾਬੀ ਵਿੱਚ ਸੰਗਰਾਂਦ ਅਸੀਂ ਕਹਿੰਦੇ। ਸੰਕ ਭਲੀ ਕਰ ਕ੍ਰਾਂਤੀ ਬਦਲਾ ਆਉਣਾ, ਸੂਰਜ ਨੇ ਰੱਥ ਬਦਲਣਾ। ਇਸ ਗ੍ਰੰਥ ਦੀਆਂ 12 ਰੁੱਤਾਂ 12 ਰਾਸਾਂ ਲਿਖੀਆਂ ਨੇ ਕਵੀ ਜੀ ਨੇ, 6 ਰੁੱਤਾਂ ਨੇ, 6 ਰੁੱਤਾਂ ਲਿਖੀਆਂ ਨੇ। ਗ੍ਰੀਖਮ ਰੁੱਤ, ਸਰਦ ਰੁੱਤ, ਪਾਵਸ ਰੁੱਤ, ਹਿਮਕਰ ਰੁੱਤ, ਇਹ 6 ਰੁੱਤਾਂ ਨੇ। ਸੂਰਜ ਦੇ 2 ਘਰ ਨੇ, ਐਨ ਕਹਿੰਦੇ ਘਰ ਨੂੰ, ਉਤਰੈਣ ਤੇ ਦੁਖਰੈਣ, ਚੜ੍ਹਦਾ ਤੇ ਡੁੱਬਦਾ। ਓ ਮਗਰ ਭੈਣ ਜੀ ਬੈਠੇ ਆ, ਮੈਂ ਹੱਥ ਜੋੜਦਾ, ਭੈਣ ਜੀ ਘਰ ਜਾ ਗੱਲਾਂ ਕਰ ਲਿਓ, ਸੋਰੀ ਰੌਲੇ ਵਿੱਚ ਨਹੀਂ ਜੇ ਗੱਲ ਬਣਦੀ। ਕੀ ਹੋਇਆ, ਕਵੀ ਨੇ 2 ਐਨ ਲਿਖੇ ਨੇ, ਉਤਰੈਣ ਤੇ ਦੁਖਰੈਣ। 1330 ਕਿਰਨਾਂ ਨੇ ਸੂਰਜ ਦੀਆਂ ਵੱਡੀਆਂ, ਜਿਹਨਾਂ ਚੋਂ ਲੱਖਾਂ ਹੀ ਅੱਗੇ ਨਿਕਲਦੀਆਂ ਨੇ, ਕਰੋੜਾਂ ਹੀ। 1330 ਅਧਿਆ ਲਿਖੇ ਨੇ, 130 ਨਾਨਕ ਪ੍ਰਕਾਸ਼ ਦੇ ਤੇ 1200 ਗੁਰਪ੍ਰਤਾਪ ਦਾ। ਐ ਸੂਰਜ ਨੇ ਘਟਾ ਕੇ ਸ਼ੈਲੀ ਕਿੱਡੀ ਸੋਹਣੀ ਹੈ, ਮੈਂ ਦੋਹਰਾ ਪੜਿਆ ਨਾ, ਸਤਿਗੁਰ ਮਮ ਬੇਰੀ ਕੱਟੋ, ਹਰ ਵਾਰੀ ਬੇਰੀ, ਨਿਜ ਬੇਰੀ ਪ੍ਰਚਾਰ, ਇਹ ਬੇਰੀ ਹੋਏ ਭਵ ਸਫਲ, ਬਿਨ ਬੇਰੀ ਕਰ ਪਾਰ। ਪਰ ਅਰਥ ਵੱਖੋ ਵੱਖਰਾ, ਰਾ ਵਾ ਰਾ ਇਹ ਇੱਕੇ ਵਰਗ ਦੇ ਅੱਖਰ ਨੇ, ਆਪਾਂ ਅਰਥ ਵਾਸਤੇ ਲਾ ਸਕਦੇ ਹਾਂ। ਲਗ ਦੀਰਘ, ਦੀਰਘ ਲਘੂ, ਅਰਥ ਸਮੇਤ ਉਚਾਰ, ਛੋਟੇ ਨੂੰ ਵੱਡਾ ਕਰ ਸਕਦੇ ਹਾਂ, ਵੱਡੇ ਨੂੰ ਛੋਟਾ ਅਰਥ ਵਾਸਤੇ ਕਰ ਸਕਦੇ ਹਾਂ। ਸਤਿਗੁਰ ਮਾਂ ਬੇਰੀ, ਇੱਥੇ ਰਾੜਾ ਲਾਉਣਾ, ਬੇੜੀ, ਮੇਰੀ ਬੰਧਨਾਂ ਦੀ ਬੇੜੀ ਕੱਟ ਦਿਓ, ਜੰਮਣ ਮਰਨ ਦੀ ਬੇੜੀ ਕੱਟ ਦਿਓ, ਨਿਜ ਬੇਰੀ ਆਪਣੀ ਨਾਮ ਬੇੜੀ ਤੇ ਚਾੜ ਕੇ। ਇਹ ਬੇਰੀ, ਇਹ ਬੇਰੀ, ਇਹ ਵਾਰੀ ਮਨੁੱਖਾ ਜਨਮ ਦੀ ਹੋਏ ਭਵ ਸਫਲ, ਤੇ ਬਿਨ ਬੇਰੀ ਬਿਨਾਂ ਦੇਰੀ ਤੋਂ ਪਾਰ ਕਰਦੇ। ਤੇ ਆਓ, ਜਿਹੜਾ ਬੀਬੀ ਜੀ ਨੇ ਸ਼ਬਦ ਪੜ੍ਹਿਆ ਨਾ ਗੁਰੂ ਨਾਨਕ ਸਾਹਿਬ ਦਾ, ਉਹ ਮਾਰੂ ਰਾਗ ਦੇ ਵਿੱਚ ਗੁਰੂ ਸਾਹਿਬ ਨੇ ਉਚਾਰਿਆ ਹੈ, ਤੇ ਇੱਥੋਂ ਕਵਿਤਾ ਅੱਜ ਕਥਾ ਆਰੰਭ ਹੋਣ ਲੱਗੀ ਹੈ ਕਿ ਸ਼ਬਦ ਦੇ ਕੀ ਅਰਥ ਨੇ, ਤੇ ਕਿਤਰਾਂ ਅਮਰਦਾਸ ਜੀ ਸੁਣ ਕੇ ਕਹਿਣਗੇ ਤਾਂ ਮੇਰੇ ਵਾਸਤੇ ਉਚਾਰਿਆ। ਜਦੋਂ ਸਿੱਖ ਨਿਸ਼ਚਾ ਕਰ ਲਵੇ ਵੀ ਗੁਰੂ ਮੈਨੂੰ ਸਮਝਾ ਰਹੇ ਨੇ, ਮੈਨੂੰ ਕਹਿ ਰਹੇ ਨੇ, ਉਦੋਂ ਸਿੱਖ ਦਾ ਭਲਾ ਹੁੰਦਾ, ਆਧਾਰ ਹੁੰਦਾ। ਤੇ ਜੇ ਆਖੇ ਵੀ ਲੋਕਾਂ ਨੂੰ ਗੁਰੂ ਆਂਦੇ ਆਪਾਂ ਤੇ ਆਉਣਾ ਮੱਥਾ ਟੇਕਣਾ ਘਰ ਨੂੰ ਚਲੇ ਜਾਣਾ, ਫਿਰ ਨਹੀਂ ਜੀ ਗੱਲ ਬਣਨੀ, ਫਿਰ ਕਦੀ ਨਹੀਂ ਬਣ ਸਕਦੀ। ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ ਔਰ ਹਾਜ਼ਰੀ ਲਾਉਣ ਵਾਸਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ, ਮਾਰੂ ਮਹੱਲਾ ਪਹਿਲਾ, ਘਰ ਪਹਿਲਾ, ਕਰਨੀ ਕਾਗਦ ਮਨਮਸਵਾਣੀ, ਬੁਰਾ ਭਲਾ ਦੋਏ ਲੇਖ ਪਏ।
ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਜੀ ਦਾ ਸ਼ਬਦ ਹੈ ਤੇ ਘਰ ਪਹਿਲਾ, ਪਹਿਲਾ ਕਰਕੇ ਬੋਲਣਾ, ਕਿਉਂਕਿ ਅੱਖਰਾਂ ਵਿੱਚ ਗੁਰੂ ਨੇ ਲਿਖ ਕੇ ਵਿਖਾਇਆ ਹੈ। ਔਰ 18 ਘਰਾਂ ਤੱਕ ਗੁਰੂ ਨੇ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ। ਬਾਹਰ ਦੇ ਰਾਗੀ ਗਵਈਏ ਜਿਹੜੇ ਹੋਰ ਵੀ ਘਰ ਮੰਨਦੇ ਨੇ, ਪਰ ਗੁਰੂ ਨੇ 18ਵੇਂ ਘਰ ਤੱਕ ਲਿਖੀ। ਰਾਗੀ ਸਿੰਘਾਂ ਨੂੰ ਹਦਾਇਤ ਕੀਤੀ ਹੈ ਇਹਨਾਂ ਘਰਾਂ ਤਾਲਾਂ ਵਿੱਚ ਗਾਉਣ ਦੀ, ਤੇ ਗੁਰੂ ਕਹਿ ਰਹੇ ਨੇ, ਕਰਨੀ ਕਾਗਦ ਮਨਮਸ ਬਾਣੀ, ਬੁਰਾ ਭਲਾ ਦੋਏ ਲੇਖ ਪਏ। ਮਨੁੱਖ ਦੀ ਆਪਣੇ ਕਰਮਾਂ ਦੀ ਕਰਨੀ ਨਾਲ ਇਹ ਸਰੀਰ ਮਿਲਿਆ ਹੈ। ਪਾਪ ਪੁੰਨ ਕੀ ਇਹ ਦੇਹ ਸਰੀਰਾ, ਪੁੰਨ ਵੱਧ ਜਾਂਦੇ ਨੇ ਦੇਵਤਾ ਬਣ ਜਾਂਦਾ ਹੈ, ਪਾਪ ਵੱਧ ਜਾਂਦੇ ਨੇ ਅਧੋਗਤੀ ਜੂਨਾ ਵਿੱਚ ਜਾਂਦਾ ਹੈ। ਪੁੰਨ ਪਾਪ ਬਰਾਬਰ ਹੁੰਦੇ ਤੇ ਮਨੁੱਖਾ ਜਨਮ ਮਿਲਦਾ, ਵਾਰੀ ਮਿਲਦੀ ਹੈ। ਇਹ ਤੈਨੂੰ ਇੱਕ ਮੌਕਾ ਹੋਰ ਦਿੱਤਾ। ਇਹ ਸਰੀਰ ਕਾਗਜ਼ ਹੈ ਔਰ ਮਨ ਜਿਹੜਾ ਇਹ ਦਵਾਤ ਹੈ, ਸ਼ੁੱਧ ਤੇ ਅਸ਼ੁੱਧ ਇਹ ਸ਼ਾਹੀ ਹੈ। ਇਸ ਸ਼ਾਹੀ ਦੇ ਨਾਲ ਬੁਰਾ ਭਲਾ ਦੋਏ ਲੇਖ ਪਏ, ਅਸ਼ੁੱਧ ਦੇ ਨਾਲ ਬੁਰੇ ਲੇਖ ਲਿਖੇ ਜਾਂਦੇ ਨੇ ਤੇ ਸ਼ੁੱਧ ਦੇ ਨਾਲ ਭਲੇ ਲੇਖ ਲਿਖੇ ਜਾਂਦੇ, ਕਿਉਂਕਿ ਜਿਵੇਂ ਇਹ ਕਰਮ ਕਮਾਉਂਦਾ ਤੇ ਇਹਦੇ ਇਹ ਫਲ ਤੇ ਉਹ ਜਿਹਾ ਫਲ ਮਿਲਦਾ ਹੈ। ਕਿਸੇ ਨੇ ਕਿੱਕਰ ਬੀਜ ਕੇ ਅੱਜ ਤੱਕ ਬਜੌਰ ਸ਼ਹਿਰ ਦੀਆਂ ਦਾਖਾਂ ਮੇਵੇ ਨਹੀਂ ਖਾਧੇ, ਇਹ ਵੈਸੇ ਚਾਹੁੰਦਾ ਹੈ। ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਲੋੜ ਹੈ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ, ਜੱਟ ਦਾ ਅਰਥ ਤੇ ਮੂਰਖ ਹੈ, ਇਹ ਮੂਰਖ ਬੀਜਦਾ ਤੇ ਕਿੱਕਰ ਹੈ ਤੇ ਬਜੌਰ ਸ਼ਹਿਰ ਦੀਆਂ ਦਾਖਾਂ ਮੇਵੇ ਭਾਲਦਾ ਹੈ। ਹੰਡੇ ਉੱਨ ਕਤਾਏ ਦਾ, ਉੱਨ ਦਾ ਸਵਾਟਰ ਉੱਡਦਾ ਫਿਰਦਾ, ਉੱਨ ਲਈ ਫਿਰਦਾ ਤੇ ਪਹਿੰਦਾ ਲੋੜੇ ਪੱਟ ਤੇ ਰੇਸ਼ਮ ਚਾਹੁੰਦਾ ਪਾਵਾਂ ਕਿਤਰਾ ਮਿਲ ਜਾਵੇਗਾ। ਪਾਪ ਕਰਦਾ ਪਾਪ ਹੈ, ਚਾਹੁੰਦਾ ਸੁੱਖ ਮਿਲੇ ਕਿਤਰਾ ਮਿਲ ਜਾਵੇਗਾ। ਇਹ ਬੁਰਾ ਭਲਾ ਦੋ ਲੇਖ ਪਏ ਪਰਮਾਤਮਾ ਨੇ ਕਲਮ ਚਲਾ ਦਿੱਤੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ। ਜਿਹੜੀ ਕਲਮ ਚੱਲ ਗਈ ਹੈ ਨਾ, ਜੋ ਕਿਸ ਲੇਖ ਲਿਖਿਓ ਵਿਧਨਾ, ਸੋਈ ਪਾਈ ਤੇ ਮਿਸਰ ਜੂ ਸੋਕ ਨਿਵਾਰੋ। ਗੁਰੂ ਗੋਬਿੰਦ ਸਿੰਘ ਨੇ ਪੰਡਤਾਂ ਨੂੰ ਇਹ ਗੱਲ ਕਹੀ ਸੀ। ਉਹਦੇ ਅਨੁਸਾਰ ਬੁਰਾ ਤੇ ਭਲਾ ਦੋ ਲੇਖ ਬੰਦੇ ਦੇ ਮੱਥੇ ਤੇ ਪੈ ਜਾਂਦੇ ਹਨ।
ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ।
ਕਹਿੰਦੇ ਜਿਵ ਜਿਵ ਤਰ੍ਹਾਂ ਜੀਵ ਨੇ ਕਿਰਤ ਕੀਤੀ ਹੈ, ਕਰਮ ਕੀਤੀ ਹੈ ਨਾ, ਤਿਉਂ ਤਿਉਂ ਜੀਵ ਨੂੰ ਦੁੱਖ ਸੁੱਖ ਵਿੱਚ ਚੱਲਣਾ ਪੈਂਦਾ ਜ਼ਿੰਦਗੀ ਨੂੰ। ਉਸੇ ਤਰ੍ਹਾਂ ਮਨੁੱਖ ਦੁੱਖ ਸੁੱਖ ਭੋਗਦਾ ਹੈ। ਤਦੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿਰਤ ਕਰਮ ਕੇ ਵਿਛੜੇ। ਆਪਣੇ ਕੀਤੇ ਕਰਮਾਂ ਅਨੁਸਾਰ ਹੀ ਜੀਵ ਪਰਮਾਤਮਾ ਨਾਲ ਵਿਛੜਦਾ ਹੈ। ਤੇ ਜੇ ਚੰਗੇ ਕਰਮ ਕਰੇ ਨਾਲੇ ਅਰਦਾਸ ਕਰੇ ਕਰ ਕਿਰਪਾ ਮਿਲ ਹੋ ਰਾਮ ਆਖੇ ਤਾਂ ਵਾਹਿਗੁਰੂ ਕਿਰਪਾ ਕਰਕੇ ਮਿਲ ਲੈਂਦਾ। ਜਿਤਰਾ ਦੇ ਇਹਨੇ ਕਰਮ ਕੀਤੇ ਨੇ ਉਸ ਤਰ੍ਹਾਂ ਦੀ ਕਲਮ ਚੱਲੀ ਹੈ, ਉਸੇ ਤਰ੍ਹਾਂ ਜੀਵ ਨੂੰ ਭੋਗਣਾ ਪੈਂਦਾ ਹੈ।
ਸੋ ਗੁਣ ਨਾਹੀਂ ਅੰਤ ਹਰੇ।
ਇਹ ਹਰੀ ਪ੍ਰਮਾਤਮਾ ਤੇਰੇ ਗੁਣਾਂ ਦਾ ਅੰਤ ਨਹੀਂ ਆ ਸਕਦਾ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਜਿਹਬਾ ਏਕ ਕਮਣ ਗੁਣ ਕਹੀਏ। ਇੱਕ ਜੀਵ ਨਾਲ ਤੇਰੇ ਕਿਹੜੇ ਕਿਹੜੇ ਗੁਣ ਆਖਾਂਗੇ, ਤੇਰੇ ਗੁਣਾਂ ਦਾ ਅੰਤ ਨਹੀਂ। ਤੈਨੂੰ ਬੇਅੰਤ ਕਹਿਣਾ ਹੀ ਤੇਰਾ ਅੰਤ ਹੈ।
ਚਿਤ ਚੇਤਸ ਕੀ ਨਹੀਂ ਬਾਵਰਿਆ।
ਹੇ ਬਾਵਰਿਆ, ਹੇ ਝੱਲਿਆ, ਹੇ ਛਦਾਈਆ, ਹੇ ਪਾਗਲਾ, ਉਹ ਤੈਨੂੰ ਸਮਝ ਨਹੀਂ ਚਿਤ ਚੇਤਸ ਕੀ ਨਹੀਂ। ਤੂੰ ਚਿੱਤ ਵਿੱਚ ਕਿਉਂ ਨੀ ਚੇਤਦਾ ਪਰਮਾਤਮਾ ਨੂੰ, ਕਿਉਂ ਨੀ ਯਾਦ ਕਰਦਾ? ਤੈਨੂੰ ਮਨੁੱਖਾ ਸਰੀਰ ਮਿਲਿਆ ਕਿਸ ਵਾਸਤੇ ਹੈ? ਪਰਮਾਤਮਾ ਦੀ ਬੰਦਗੀ ਕਰਨ ਵਾਸਤੇ, ਪਰਮਾਤਮਾ ਨਾਲ ਅਭੇਦ ਹੋਣ ਵਾਸਤੇ। ਉਹਦਾ ਤੂੰ ਚੇਤਾ ਹੀ ਨਹੀਂ ਕਰਦਾ। ਗੁਰੂ ਅਰਜਨ ਸਾਹਿਬ ਨੇ ਇੱਕ ਹੋਰ ਪੰਕਤੀ ਲਿਖੀ ਹੈ ਗੌੜੀ ਰਾਗ ਵਿੱਚ। ਉਹ ਕਹਿੰਦੇ ਚੇਤਾ ਹੀ ਤਾਂ ਚੇਤ, ਚੇਤਾ ਹੈ ਤੈਨੂੰ ਕਿਹੜਾ ਜੀ? ਮਾਂ ਦੇ ਗਰਭ ਵਿੱਚ ਪੁੱਠੇ ਲਟਕਿਆਂ ਦਾ ਮੁੱਖ ਤਲਾ ਪੈਰ ਉੱਪਰੋ ਵਸੰਦੜੋ ਕੋਹਥੜੇ ਥਾਏ, ਸਿਰ ਥੱਲੇ ਤੇ ਲੱਤਾਂ ਤਾਂ, ਤੇ ਗੰਦਗੀ ਦੀ ਜਗ੍ਹਾ ਤੇ ਵੱਸਦਾ ਸਾਂ, ਤੈਨੂੰ ਹੈ ਯਾਦ? ਚੇਤਾ ਹੀ ਤਾਂ ਚੇਤ, ਉੱਥੇ ਤਰਦਾਸਾ ਕਰਦਾ ਸਾਂ, ਮੈਨੂੰ ਕੁੰਭੀ ਨਰਕ ਚੋਂ ਕੱਢ, ਤੇਰਾ ਦਸਵੰਧ ਕੱਢੂ, ਤੇਰਾ ਨਾਮ ਜਪੂ, ਪਰ ਵਿੱਚੋਂ ਗਰਭ ਹੈ ਨਿਕਲ ਆਇਆ। ਉਹ ਜਦੋਂ ਤੂੰ ਜਨਮ ਲੈ ਲਿਆ, ਖਸਮ ਵਿਸਾਰ ਦੁਨੀ ਚਿੱਤ ਲਾਇਆ, ਰੱਬ ਤੈਨੂੰ ਭੁੱਲ ਗਿਆ। ਤੂੰ ਦੁਨੀਆਂ ਵਿੱਚ ਚਿੱਤ ਲਾ ਲਿਆ, ਮਾਇਆ ਵਿੱਚ ਚਿੱਤ ਲਾ ਲਿਆ, ਰੱਬ ਤੈਨੂੰ ਭੁੱਲ ਗਿਆ। ਚੇਤਾ ਹੀ ਤਾਂ ਚੇਤ। 84 ਆਸਣ ਨੇ ਤੇ 84 ਆਸਣਾਂ ਵਿੱਚੋਂ ਗਰਭ ਆਸਣ ਜਿਹੜਾ ਹੈ ਨਾ, ਗੋਡਿਆਂ ਵਿੱਚ ਸਿਰ ਹੁੰਦਾ ਤੇ ਮਗਰ ਹੱਥ ਹੁੰਦੇ, ਐ ਜਕੜਿਆ ਹੁੰਦਾ ਜਿੱਦਾਂ ਕੱਸਿਆ ਹੁੰਦਾ ਬਾਂਗ ਦੇ ਵਿੱਚ। ਇੰਨਾ ਮਾਂ ਦੇ ਗਰਭ ਵਿੱਚ ਦੁੱਖ ਹੁੰਦਾ। ਤੇ ਸਾਹਿਬ ਕਹਿੰਦੇ ਚਿੱਤ ਚੇਤਸ ਕੀ ਨਹੀਂ ਬਾਵਰਿਆ। ਉਹ ਬਾਵਰਿਆ ਝੱਲਿਆ, ਕਿਉਂ ਨੀ ਪਰਮਾਤਮਾ ਨੂੰ ਚੇਤਦਾ, ਕਿਉਂ ਨੀ ਉਹਦਾ ਸਿਮਰਨ ਕਰਦਾ?
ਹਰ ਵਿਸਰਤ ਤੇਰੇ ਗੁਣ ਗਲਿਆ।
ਤੂੰ ਹਰੀ ਨੂੰ ਵਿਸਰ ਗਿਆ, ਪਰ ਹਰੀ ਨੇ ਤੈਨੂੰ ਨਹੀਂ ਵਿਸਾਰਿਆ। ਅਸੀਂ ਘਰਾਂ ਚ ਸਮਾਨ ਬੜਾ ਰੱਖਦੇ ਹਾਂ, ਪਰ ਛੱਤੀਆਂ ਤੇ ਪਿਆ ਰਹਿੰਦਾ, ਪਲੰਗਾਂ ਥੱਲੇ ਰੱਖ ਛੱਡਦੇ ਹਾਂ, ਅਲਮਾਰੀਆਂ ਤੁੰਨ ਛੱਡਦੇ ਹਾਂ, ਕਈ ਵਾਰ ਭੁੱਲ ਜਾਂਦਾ ਨਵਾਂ ਲੈ ਆਉਂਦੇ ਹਾਂ, ਪਰ ਬਾਅਦ ਚ ਪਤਾ ਲੱਗਦਾ ਵੀ ਇਹਦਾ ਘਰ ਚ ਹੈਗਾ ਸੀ। ਇਹ ਸ਼ੱਕ ਪੈਦਾ ਹੁੰਦਾ ਵੀ ਰੱਬ ਨੇ ਵੀ ਇੰਨੇ ਕੀੜੇ ਮਕੌੜੇ ਬਣਾਏ ਨੇ, ਇੰਨੀ ਬਨਸਪਤੀ ਦਰਖਤ ਨੇ, ਬੂਟੇ ਨੇ, ਫਲ ਨੇ, ਤੇ ਰੱਬ ਵੀ ਕਿਸੇ ਨੂੰ ਭੁੱਲ ਜਾਂਦਾ ਹੋਊਗਾ? ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਪੁੱਛੀ, ਆਖਿਆ ਸੱਚੇ ਪਾਤਸ਼ਾਹ ਪਰਮਾਤਮਾ ਹੀ ਭੁੱਲ ਜਾਂਦਾ, ਅਸੀਂ ਤਾਂ ਥੋੜੇ ਥੋੜੇ ਸਮਾਨ ਨੂੰ ਵਿਸਰ ਜਾਂਦੇ ਹਾਂ। ਗੁਰੂ ਕਹਿੰਦੇ ਨਾ, ਚਿੱਤੈ ਅੰਦਰ ਸਭ ਕੋ, ਵੇਖ ਨਦਰੀ ਹੇਠ ਚਲਾਏ ਦਾ। ਸਾਡੀ ਯਾਦ ਵਿੱਚੋਂ ਭੁੱਲ ਗਿਆ ਤੇ ਗੱਲ ਵੱਖਰੀ ਹੈ, ਅਸੀਂ ਰੱਬ ਦੀ ਯਾਦ ਵਿੱਚੋਂ ਨਹੀਂ ਭੁੱਲੇ। ਉਹਨੂੰ ਸਾਡੀ ਯਾਦ ਨੂੰ ਪਤਾ ਹੈ ਇਹ ਕੀ ਕਰ ਰਿਹਾ ਹੈ, ਅਸੀਂ ਪਰਮਾਤਮਾ ਦੀ ਨਿਗਾਹ ਤੋਂ ਦੂਰ ਨਹੀਂ। ਤੇ ਸਾਹਿਬ ਕਹਿੰਦੇ ਹਰ ਵਿਸਰਤ, ਤੂੰ ਹਰੀ ਵਿਸਰ ਗਿਆ। ਜੇ ਤੈਨੂੰ ਹਰੀ ਭੁੱਲ ਗਿਆ ਤਾਂ ਤੇਰੇ ਗੁਣ ਗਲਿਆ, ਤੇਰੇ ਸ਼ੁਭ ਗੁਣ ਗਲ ਜਾਣੇ, ਸੁਭਾਅ ਹੋ ਜਾਣੇ ਨੇ, ਕਿਸੇ ਅਰਥ ਨਹੀਂ ਆਉਣੇ। ਜੇ ਨਾਮ ਨਹੀਂ ਜਪਦਾ ਤੇਰੇ ਗੁਣ ਕਿਸ ਅਰਥ ਨੇ, ਕਿਸੇ ਅਰਥ ਨਹੀਂ। ਵਾਹ ਹਰ ਵਿਸਰਤ, ਹਰ ਇੱਕ ਵਿਸ਼ ਨਾਮ ਹੈ ਵਿਸ਼ੇ ਦਾ, ਹਰ ਇੱਕ ਵਿਸ਼ੇ ਵਿੱਚ ਰਤ, ਸੰਧੀ ਛੇਦ ਕਰਕੇ ਅਰਥ ਕਰੀਦਾ, ਵਿਸ਼ ਰਤ ਵਿਸਰਤ। ਹਰੀ ਦੀ ਹਰ ਇੱਕ ਵਿਸ਼ ਕਹੀਏ ਵਿਸ਼ੇ ਨੂੰ, ਤੂੰ ਗ੍ਰਹਿਣ ਕਰਕੇ ਉਹਦੇ ਵਿੱਚ ਰਤ ਕਹੀਏ ਪ੍ਰੀਤੀ ਕਰਦਾ ਹੈ, ਨੱਕ ਨਾਲ ਸੁਗੰਧੀ ਲੈਣ ਦੀ, ਅੱਖਾਂ ਨਾਲ ਦੁਨੀਆਂ ਦੇ ਤਮਾਸ਼ੇ ਵੇਖਣ ਦੀ, ਕੰਨਾਂ ਨਾਲ ਲਤਾ ਮੁਕੇਸ਼ਕਰ ਦੇ ਗਾਣੇ ਸੁਣਨ ਦੀ। ਹਰ ਇੱਕ ਤਰ੍ਹਾਂ ਆਪਣੇ ਵੱਲ ਖਿੱਚਦਾ ਨਾ, ਹਰ ਬਿਸਰਤ ਹਰ ਵਿਸ਼ੇ ਵਿੱਚ ਰੱਤ ਕਰਦਾ। ਤੇ ਯਾਦ ਰੱਖ, ਫਾਰਸੀ ਵਿੱਚ ਗੁਣ ਕਹਿੰਦੇ ਰੱਸੀ ਨੂੰ, ਤੇਰੇ ਗਲ ਵਿੱਚ ਜਮਾ ਦੀ ਰੱਸੀ ਫਾਈ ਪੈ ਜਾਣੀ ਓ, ਤੈਨੂੰ ਰੱਬ ਯਾਦ ਨਹੀਂ। ਵਿਸ਼ਿਆਂ ਵਿੱਚ ਤੂੰ ਪ੍ਰੀਤੀ ਕਰਦਾ, ਇਸ ਕਰਕੇ ਤੇਰੇ ਗੁਣ ਗਲਿਆ। ਗਲਿਆ ਕੀ ਹੈ? ਗਲ ਦੇ ਵਿੱਚ ਗੁਣ ਕੀ ਹੈ? ਰੱਸੀ ਪੈ ਜਾਵੇਗੀ ਜਮਾ ਦੀ ਫਾਈ। ਸ਼ਰਾਬ ਦੇ ਕੇ ਕਥਨ ਕਰਦੇ ਹਨ,
ਜਾਲੇ ਰਹਿਣ ਜਾਲ ਦਿਨ ਹੂਆ,
ਕਹਿੰਦੇ ਨੇ ਰੱਬ ਨੂੰ ਭੁੱਲਣੇ ਕਰਕੇ ਜਾਲੀ ਰਹਿਣ, ਰਾਤ ਵੀ ਜਿਹੜੀ ਜਾਲ ਰੂਪ ਹੋ ਗਈ, ਭਾਵ ਰਾਤ ਵੀ ਫਾਈ ਦੀ ਪਵਾਉਣ ਵਾਲੀ ਹੋ ਗਈ। ਰਾਤ ਨੂੰ ਫਿਲਮਾਂ ਵੇਖੀ ਜਾਣੀਆਂ 2 ਵਜੇ ਤੱਕ, ਤੇ ਆਪੇ ਫਾਈ ਦਾ ਕਾਰਨ ਬਣ ਗਿਆ। ਦਿਨ ਵੀ ਫਾਈ ਰੂਪ ਤੇਰਾ ਹੋ ਗਿਆ, ਕਿਉਂਕਿ ਦਿਨ ਵਿੱਚ ਤੂੰ ਰੱਬ ਨੂੰ ਯਾਦ ਨਾ ਕੀਤਾ।
ਜੇਤੇ ਘੜੇ ਫਾਹੀ ਤੇ
ਦਿਨ ਰਾਤ ਦੀਆਂ ਜਿੰਨੀਆਂ ਘੜੀਆਂ ਨੇ ਨਾ, ਉਹ ਵੀ ਜਾਲ ਰੂਪ ਹੋ ਗਈਆਂ, ਉਹ ਵੀ ਫਾਈ ਰੂਪ ਹੋ ਗਈਆਂ, ਕਿਉਂਕਿ ਰੱਬ ਨੂੰ ਯਾਦ ਕੀਤਾ ਹੀ ਨਾ।
ਰਸ ਰਸ ਚੋਗ ਚੁਗ ਹੈ ਨਿਤ ਫਸ ਹੈ,
ਵਿਸ਼ਿਆਂ ਦਾ ਚੋਗਾ ਤੈਨੂੰ ਬੜਾ ਦਿਸਦਾ, ਵੀ ਵਿਸ਼ੇ ਮੈਂ ਭੋਗਾਂ, ਰਸਨਾ ਸਵਾਦਾਂ ਵਿੱਚ ਲੱਗੀ ਪਈ ਹੈ। ਦੰਦਾਂ ਦਾ ਤੇ ਰਸਨਾ ਦਾ ਝਗੜਾ ਹੋ ਗਿਆ। ਸੰਤ ਕਰਤਾਰ ਸਿੰਘ ਜੀ ਖਾਲਸਾ ਸੁਣਾਉਂਦੇ ਹੁੰਦੇ, ਜਦੋਂ ਪੜ੍ਹਦੇ ਹੁੰਦੇ ਸਨ, ਉਹ ਸੰਸਕ੍ਰਿਤੀ ਦੀ ਕਥਾ ਕਰਦੇ ਹੁੰਦੇ ਸੀ, ਤੇ ਪੰਕਤੀ ਆਉਂਦੀ ਹੈ ਨਾ, ਜਿਥੇ ਹੇ ਜਿਹ ਬੇ ਹੇ ਰਸ ਗੇ ਮਧਰ ਪਿਰਿਆ ਤੋਯੰ, ਹੇ ਜਬਾਨੇ ਤੂੰ ਬੜੇ ਮਿੱਠੇ ਮਿੱਠੇ ਸਵਾਦਾਂ ਨੂੰ ਚੱਖਦੀ ਹੈ, ਕੌੜਾ ਹੋਵੇ ਤੇ ਥੂ ਥੂ ਕਰਦੀ ਫਿਰਦੀ, ਮਿੱਠੇ ਵਿੱਚ ਤੇਰੀ ਬੜੀ ਰੱਤ ਪ੍ਰੀਤੀ ਹੈ। ਕਹਿੰਦੇ ਨੇ ਦੰਦਾਂ ਨੇ ਆਖਿਆ ਵੀ ਤੂੰ ਬੋਲਦੀ ਬੜਾ ਤੇ ਸਵਾਦ ਬੜੇ ਚੱਖਦੀ ਆ, ਤੇ ਅਸੀਂ ਤੈਨੂੰ ਪੀਸ ਕੇ ਰੱਖਦੇ ਆ ਕਿ ਅਸੀਂ ਬੱਤੀ ਆ, ਤੂੰ ਕੱਲੀ ਆ। ਰਸਨਾ ਨੇ ਆਖਿਆ ਵਾਕਿਆ ਹੀ ਬਈ ਤੁਸੀਂ ਬੱਤੀ ਜੇ, ਮੈਂ ਕੱਲੀ। ਪਰ ਰਸਨਾ ਨੇ ਆਖਿਆ ਇੱਕ ਗੱਲ ਦਾ ਨੀ ਜੇ ਤੁਹਾਨੂੰ ਪਤਾ ਹੁੰਦੇ ਕੀ, ਕਹਿੰਦੇ ਤੁਮ ਬੱਤੀ ਮੈਂ ਇਕਲੀ, ਸੰਗ ਤੁਮਾਰੇ ਬਾਸ ਮੈਂ ਤੁਹਾਡੇ ਵਿੱਚ ਵੱਸਦੀ ਹਾਂ। ਕਿਉਂਕਿ ਮੂੰਹ ਵਿੱਚ ਜੋ ਪਾਓ ਬੱਤੀ ਦੰਦ ਚਿੱਥ ਦਿੰਦੇ ਨੇ, ਜਵਾਨ ਨੂੰ ਕੁਛ ਨਹੀਂ ਆਉਂਦੇ। ਗੁਰੂ ਗੋਬਿੰਦ ਸਿੰਘ ਲਿਖਦੇ ਨੇ, ਦੰਤ ਜੀਭ ਜਿਵੇਂ ਰਾਖ ਹੈ ਦੁਸ਼ਟ ਅਰਿਸ਼ਟ ਸੰਘਾਰ, ਜੀਭ ਨੂੰ ਦੰਦ ਕੁਛ ਨਹੀਂ ਆਉਂਦੇ। ਤੇ ਦੰਦਾਂ ਨੇ ਆਖਿਆ ਜੇ ਇਤਨਾ ਕਰਦੀ ਨੀ ਫਿਰ ਤਾਂ ਅਸੀਂ ਲਿਹਾਜ਼ ਨਹੀਂ ਕਰਨਾ। ਉਹਨੇ ਆਖਿਆ ਠੀਕ, ਤੁਮ ਬੱਤੀ ਮੈਂ ਇਕਲੀ ਸੰਗ ਤੁਮਾਰੇ ਬਾਸ, ਪਰ ਤੁਹਾਨੂੰ ਪਤਾ ਨਹੀਂ ਇੱਕ ਬਾਤ ਐਸੀ ਕਰੂੰ ਬੱਤੀ ਦਿਓ ਨਿਕਾਸ, ਬਾਹਰੋਂ ਕੋਈ ਬੰਦਾ ਉਹਨੂੰ ਗਾਲ ਕੱਢ ਦੂ, ਮਾਰੂ ਕੁ ਸੁਣ ਬੱਤੀ ਕੱਢ ਦੂ, ਫਿਰ ਕਰ ਲੋਗੇ ਬੱਤੀ ਰਖਾਉਣੀ ਵੀ ਤੇ ਮੇਰੇ ਵਾਸਤੇ ਆ ਨਾ, ਕਿਉਂਕਿ ਜਵਾਨ ਜਿਹੜੀ ਹੈ ਇਹੋ ਰਾਜ ਪਹਾਉਂਦੀ ਹੈ, ਇਹੋ ਰਾਜ ਤੋਂ ਉਤਾਰਦੀ ਹੈ, ਇਹੋ ਡਾਂਗਾ ਪਵਾਉਂਦੀ ਹੈ, ਇਹੋ ਸਤਿਕਾਰ ਕਰਾਉਂਦੀ ਹੈ। ਮੈਂ ਇੱਕ ਗੱਲ ਦਾ ਤੁਹਾਨੂੰ ਨੀ ਪਤਾ, ਜੇ ਮੈਂ ਮਾੜੀ ਗੱਲ ਕਿਸੇ ਨੂੰ ਕਹਿ ਦੀ ਫਿਰ ਬੱਤੀ ਨੀ ਜੇ ਰਹਿਣੇ, ਬੱਤੀ ਨਿਕਲ ਜਾਣੇ ਜੇ ਮੈਂ ਫਿਰ ਵੀ ਰਹਿ ਜਾਣਾ ਜੀ। ਹਰ ਇੱਕ ਇੰਦਰਾ ਆਪਣੇ ਰਸ ਵੱਲ ਖਿੱਚ ਰਿਹਾ ਹੈ ਤੇ ਵਿਸ਼ਿਆਂ ਦਾ ਚੋਗ ਖਿਲ ਰਿਹਾ ਪਿਆ ਹੈ। ਤੇ ਕਹਿੰਦੇ ਨੇ ਕੀ ਹੋਇਆ, ਰਸ ਰਸ ਚੋਗ ਚੁਗਹੇ ਨਿਤ ਫਸ ਹੈ, ਰਸ ਰਸ ਕੇ ਤਦਾ ਘਰ ਹੋ ਹੋ ਕੇ ਬੰਦਾ ਸਵਾਦ ਲੈਂਦਾ। ਮੈਂ ਕਈ ਬੰਦੇ ਬੀਬੀਆਂ ਨਾਲ ਲੜਦੇ ਵੇਖੇ ਆ, ਇੱਕੇ ਤਰ੍ਹਾਂ ਦਾ ਪਰੌਂਠਾ ਪਕਾ ਦਿੱਤੀ, ਚੌਂ ਲੁਕਰਾਂ ਵਾਲਾ ਕਿਤੇ ਸ਼ਿਆਂ ਵਾਲਾ ਕਿਤੇ ਅੱਠਾਂ ਵਾਲਾ ਪਕਾ, ਇਹੋ ਜਿਹੇ ਕਈ ਜਬਾਨ ਦੇ ਰਸੀਏ ਨੇ। ਆਟਾ ਤੇ ਉਹੀ ਆ ਨਾ ਭਲਿਆ ਮਾਨਸਾ, ਘਿਓ ਤੇ ਉਹ ਲੱਗਣਾ, ਪਰ ਤੇਰੀ ਬਿਰਤੀ ਇਹੋ ਜਿਹੀ ਬਣ ਗਈ, ਤੂੰ ਰਸ ਰਸ ਭੋਗ ਕਰਦਾ ਨਾ, ਤਰ੍ਹਾਂ ਤਰ੍ਹਾਂ ਦੇ ਸਵਾਦ ਲੱਭਦਾ ਫਿਰਦਾ ਨਾ, ਇਹ ਚੁਗਾ ਚੁਗਦਾ ਹੈ ਪਰ ਨਿਤ ਫਸ ਹੈ, ਉਹ ਨਿਤਾ ਪ੍ਰਤੀ ਫਸ ਜਾਂਦਾ ਹੈ, ਜੰਜਾਲ ਵਿੱਚ ਫਸਦਾ ਜਾਂਦਾ ਹੈ, ਵਿਸ਼ਿਆਂ ਵਿੱਚ ਫਸਦਾ ਜਾਂਦਾ ਹੈ।
ਛੂਟਸ ਮੂੜੇ ਕਮਨ ਗੁਣੀ,
ਮੂੜਿਆ ਇਹ ਮੂਰਖਾ ਕਿਹੜੇ ਗੁਣਾਂ ਨਾਲ ਛੁੱਟੇਗਾ। ਗੁਰੂ ਕਹਿੰਦੇ ਮੈਨੂੰ ਤੇ ਸਮਝ ਨਹੀਂ ਆਉਂਦੀ, ਇੰਦਰੀਆਂ ਤੇਰੀਆਂ ਸਭ ਰਸਾਂ ਵਿੱਚ ਲੱਗੀਆਂ ਨੇ, ਨਾਮ ਤੂੰ ਜਪਦਾ ਨਹੀਂ, ਕਿਹੜੇ ਗੁਣਾ ਕਰਕੇ ਤੇਰਾ ਛੁਟਕਾਰਾ ਹੋਵੇਗਾ।
ਕਾਇਆ ਆਰਨ ਮਨ ਵਿੱਚ ਲੋਹਾ,
ਕਾਇਆ ਸਰੀਰ ਐਰਨ ਹੈ, ਪੱਠੀ ਹੈ, ਲੋਹਾਰ ਦੀ ਪੱਠੀ ਹੁੰਦੀ ਨਾ, ਤਪਦੀ ਹੈ ਇਹ ਸਰੀਰ। ਕਾਇਆ ਆਰਨ ਮਨ ਵਿੱਚ ਲੋਹਾ, ਤੇ ਮਨ ਵਿੱਚ ਲੋਹੇ ਦੀ ਤਰ੍ਹਾਂ ਰੱਖਿਆ, ਲੋਹਾਰ ਤੱਤਾ ਕਰਕੇ ਸੱਟਾਂ ਮਾਰਦਾ ਨਾ ਲੋਹੇ ਨੂੰ, ਜੋ ਬਣਾਉਣਾ ਹੋਵੇ ਸ਼ਸਤਰ ਕੋਈ, ਕੋਈ ਸੰਦ ਬਣਾਉਣਾ ਹੋਵੇ। ਕਹਿੰਦੇ ਸਰੀਰ ਜਿਹੜਾ ਹੈ ਇਹ ਤਾਂ ਹੈ ਐਰਨ, ਤੇ ਮਨ ਵਿੱਚ ਲੋਹਾ ਪਿਆ ਹੈ, ਤਪ ਰਿਹਾ ਹੈ, ਕਿਤਨਾ ਤਪਦਾ ਹੈ।
ਪੰਚ ਅਗਨ ਤਿਤ ਲਾਗ ਰਹੇ,
ਪੰਜ ਅਗਨੀਆਂ ਇਹਦੇ ਅੰਦਰ ਬਲਦੀਆਂ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਪੰਜ ਅੱਗਾਂ ਅੰਦਰ ਲੱਗੀਆਂ ਪਈਆਂ, ਸਰੀਰ ਦੀ ਭੱਠੀ ਚ ਬਲਦੀਆਂ ਤੇ ਮਨ ਵਿਚਾਰਾ ਸੜੀ ਜਾਂਦਾ ਉਹਦੇ ਵਿੱਚ।
ਕੋਇਲੇ ਪਾਪ ਪੜੇ ਤਿਸੇ ਉੱਪਰ,
ਜਦੋਂ ਅੱਗ ਮੱਠੀ ਹੋਵੇ ਨਾ ਲੁਹਾਰ ਕੋਲੇ ਪਾਉਂਦਾ, ਇੱਧਰ ਕੋਲੇ ਕਿਹੜੇ ਕਹਿੰਦੇ, ਕੋਇਲੇ ਪਾਪ ਪੜੇ ਤਿਸ ਉੱਪਰ, ਉਹਦੇ ਉੱਪਰ ਪਾਪਾਂ ਰੂਪੀ ਕੋਲੇ ਪੈ ਰਹੇ ਨੇ, ਹੋਰ ਭੱਠੀ ਭਖਦੀ ਜਾਂਦੀ ਹੈ, ਹੋਰ ਕਾਮ ਕਰੋ ਜ਼ੋਰ ਪਾਈ ਜਾਂਦੇ ਨੇ ਪਾਪਾਂ ਦਾ ਕਰਕੇ। ਤੇ ਅੱਗੇ ਜੀ,
ਮਨ ਜਲਿਆ ਸੰਨੀ ਚਿੰਤ ਭਈ,
ਭਲਿਆ ਮਾਨਸਾ ਮਨ ਤੇਰਾ ਜਲ ਗਿਆ, ਸੜ ਗਿਆ, ਤੇ ਚਿੰਤਾ ਰੂਪੀ ਸੰਨੀ ਕਦੀ ਮਨ ਨੂੰ ਐਂ ਕਰਦੀ ਹੈ ਤੇ ਕਦੀ ਐਂ ਕਰਦੀ, ਸਾੜਨ ਵਾਸਤੇ ਚਿੰਤਾ ਨੀ ਨਾ ਖਲੋਣ ਦਿੰਦੀ, ਚਿੰਤਾ ਸੰਨੀ ਹੈ। ਸਾਹਿਬ ਸਦੇ ਕਹਿ ਰਹੇ ਨੇ ਮਨ ਜਲਿਆ ਸੰਨੀ ਚਿੰਤ ਭਈ, ਇਹ ਸੰਨੀ ਜਿਹੜੀ ਹੁੰਦੀ ਨਾ ਲੁਹਾਰ ਦੇ ਕੁਝ ਲੋਹੇ ਤੱਤੇ ਨੂੰ ਫੜਦਾ, ਕਹਿੰਦੇ ਚਿੰਤਾ ਰੂਪੀ ਸੰਨੀ ਨਾਲ ਕਦੀ ਐਂ ਨੂੰ ਸਾੜਦੀ ਤੇ ਕਦੀ ਐਂ ਨੂੰ ਸਾੜਦੀ ਮਨ ਰੂਪੀ ਲੋਹੇ ਨੂੰ।
ਭਇਆ ਮਨੂਰ ਕੰਚਨ ਫਿਰ ਹੋਵੇ,
ਪੁੱਛਿਆ ਮਹਾਰਾਜ ਕੀ ਕਰੀਏ ਮਨ ਸੜਦਾ ਜਾਂਦਾ ਤੇ ਕਿਰਪਾ ਕਰਕੇ ਦੱਸੋ ਤਾਂ ਸਹੀ। ਗੁਰੂ ਕਹਿਣ ਲੱਗੇ ਭਇਆ ਮਨੂਰ, ਮਨੂਰ ਹੁੰਦੀ ਲੋਹੇ ਦੀ ਮੈਲ, ਗੰਦਾ ਲੋਹਾ, ਇਹਦੇ ਗੰਦੇ ਲੋਹੇ ਮੈਲ ਤਰ੍ਹਾਂ ਜਿਹੜਾ ਮਨ ਹੈ ਨਾ, ਕੰਚਨ ਫਿਰ ਹੋਵੇ, ਇਹ ਕੰਚਨ ਸੋਨੇ ਵਰਗਾ ਹੋ ਸਕਦਾ ਹੈ ਕਿਤਰਾਂ।
ਜੇ ਗੁਰ ਮਿਲੈ ਤਨੇਹਾ,
ਤਨੇਹਾ ਇਹੋ ਜਿਹਾ ਸ਼ਾਸਤਰਾਂ ਵਿੱਚ ਲਿਖਿਆ, ਬ੍ਰਹਮ ਨੇਸ਼ਟੀ ਗੁਰੂ, ਬ੍ਰਹਮ ਸਰੋਤਰੀ ਗੁਰੂ, ਬ੍ਰਹਮ ਨੂੰ ਜਾਣਨ ਵਾਲਾ, ਰੱਬ ਨੂੰ ਸੁਣਾਉਣ ਵਾਲਾ, ਦੱਸਣ ਵਾਲਾ, ਐਸਾ ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਗੁਰੂ, ਐਸਾ ਗੁਰੂ ਮਿਲ ਜਾਵੇ ਫਿਰ ਲੋਹੇ ਦੀ ਤਰ੍ਹਾਂ ਮਨ ਜਿਹੜਾ ਕੰਚਨ ਦੀ ਤਰ੍ਹਾਂ ਹੋ ਸਕਦਾ ਹੈ।
ਇੱਕ ਨਾਮ ਅੰਮ੍ਰਿਤ ਉਹ ਦੇਵੈ,
ਗੁਰੂ ਸਾਹਿਬ ਇੱਕ ਨਾਮ ਅੰਮ੍ਰਿਤ ਦੀ ਬੂੰਦ ਸਿੱਖ ਦੇ ਮੂੰਹ ਵਿੱਚ ਪਾ ਦਿੰਦੇ ਨੇ, ਸਿੱਖ ਪਵਾਉਣ ਵਾਲਾ ਵੀ ਹੋਵੇ ਨਾ, ਹੁਣ ਗੁਰੂ ਵਧੋ ਵਧੀ ਕਿਤਰਾ ਪਾ ਦੇਵੇ, ਕਈ ਕਹਿੰਦੇ ਗੁਰੂ ਕਿਰਪਾ ਨਹੀਂ ਕਰਦਾ, ਉਹ ਗੁਰੂ ਤੇ ਕਿਰਪਾ ਕਰਦਾ ਤੂੰ ਕਰਾ, ਬਾਰਿਸ਼ ਪੈਂਦੀ ਹੈ ਬੇਸ਼ਰਤ ਪੈਂਦੀ ਹੈ, ਜੇ ਭਾਂਡਾ ਹੀ ਮੂਧਾ ਰੱਖਿਆ ਤੇ ਬਾਰਿਸ਼ ਦਾ ਜਲ ਕਿਚ ਪੈ ਜੂ, ਤੂੰ ਗੁਰਦੁਆਰੇ ਆ ਗਏ ਹੋ, ਤੇਰਾ ਮਨ ਹੀ ਮੂਧਾ ਹੈ, ਤੂੰ ਗੁਰੂ ਦੀ ਗੱਲ ਅੰਦਰ ਟਿਕਾਉਣੀ ਨਹੀਂ ਚਾਹੁੰਦਾ ਤੇ ਗੁਰੂ ਵਧੋ ਵਧੀ ਕਿੱਥੇ ਤੇਰੇ ਅੰਦਰ ਕਿਰਪਾ ਵਾੜ ਦੇਵੇ, ਪਹਿਲਾਂ ਤੇਰੀ ਆਪਣੀ ਕਿਰਪਾ ਕਿਰਪਾ ਕਰਾਉਣ ਵਾਲਾ ਬਣ, ਫਿਰ ਗੁਰੂ ਦੀ ਕਿਰਪਾ, ਫਿਰ ਪਰਮਾਤਮਾ ਦੀ ਕਿਰਪਾ, ਫਿਰ ਜੜ ਚੇਤਨ ਜੀਆਂ ਦੀ ਕਿਰਪਾ ਹੋ ਜਾਂਦੀ ਹੈ, ਫਿਰ ਸ਼ੇਰ ਵੀ ਲੱਗ ਗਏ ਫਿਰਦਾ ਵੀ ਜਰ ਲਈਦਾ ਕੁਛ ਨਹੀਂ ਜਾਂਦਾ, ਸਭ ਡੂੰਘੇ ਸਭ ਤੁਰੇ ਫਿਰਦੇ ਨੇ, ਫਿਰ ਸਭ ਕਿਰਪਾ ਕਰਦੇ ਨੇ, ਪਹਿਲਾਂ ਆਪਣੀ ਕਿਰਪਾ ਕਰਾਉਣਾ ਤੁਰਿਆ ਠੇਕੇ ਨੂੰ ਜਾਂਦਾ, ਕਹਿੰਦਾ ਕਿਰਪਾ ਨਹੀਂ, ਕਿਰਪਾ ਕਿਤਰਾ ਹੋਜੂ, ਕਿਰਪਾ ਕਰਾਉਣਾ ਆਵੇਗਾ ਤੇ ਕਿਰਪਾ ਹੋਣੀ, ਭਲਿਆ ਮਾਨਸਾ ਕਹਿੰਦੇ ਜੇ ਗੁਰੂ ਕਰ ਦੇਵੇ ਕਿਰਪਾ। ਇੱਕ ਨਾਮ ਅੰਮ੍ਰਿਤ ਉਹ ਦੇਵੈ, ਇੱਕ ਨਾਮ ਅੰਮ੍ਰਿਤ ਦੀ ਬੂੰਦ ਸਿੱਖ ਦੇ ਮੁੱਖ ਵਿੱਚ ਜਦੋਂ ਪਾ ਦੇਵੇ,
ਤੋ ਨਾਨਕ ਤ੍ਰਿਸ਼ਟਸ ਦੇਹਾ,
ਗੁਰੂ ਸਾਹਿਬ ਕਹਿੰਦੇ ਇਹ ਦੇਹ ਤ੍ਰਿਸ਼ਟਸ ਟਿਕ ਜਾਂਦੀ, ਸਰੀਰ ਟਿਕ ਜਾਂਦਾ ਹੈ, ਕਿਉਂਕਿ ਮਨ ਟਿਕਿਆ, ਮੈਂ ਸਵੇਰੇ ਕਿਹਾ ਸੀ ਸਰੀਰ ਟਿਕ ਜਾਂਦਾ ਹੈ, ਜਦੋਂ ਖਸਮਾਂ ਨੂੰ ਖਾਣਾ ਮਨ ਹੀ ਨਹੀਂ ਟਿਕਦਾ ਤੇ ਸਾਡਾ ਸਰੀਰ ਵੀ ਨਹੀਂ ਟਿਕਣਾ। ਹੁਣ ਬੈਠੇ ਜੇ ਮਨ ਕਹਿੰਦਾ ਕਥਾ ਸੁਣ ਲਓ ਬਹਿ ਕੇ, ਜੇ ਮਨ ਨੇ ਆਖਿਆ ਨਾ ਭਾਊ ਚੱਲੀਏ, ਫਲਾਣਾ ਬਾਹਰ ਡੀਕਦਾ, ਫਲਾਣਾ ਕੰਮ ਕਰਨਾ, ਫਿਰ ਸਰੀਰ ਨਹੀਂ ਖਲੋਣਾ, ਮਨ ਖਲੋਵੇਗਾ ਤੇ ਸਰੀਰ ਖਲੋਵੇਗਾ। ਜਦੋਂ ਗੁਰੂ ਨਾਮ ਅੰਮ੍ਰਿਤ ਦੀ ਬੂੰਦ ਮੁੱਖ ਵਿੱਚ ਪਾ ਦੇਵੇ, ਫਿਰ ਇਹ ਮਨ ਜਿਹੜਾ ਤ੍ਰਿਸ਼ਟਸ ਅਸਥਿਤ ਹੋ ਜਾਂਦਾ, ਟਿਕ ਜਾਂਦਾ ਹੈ। ਇਹ ਸ਼ਬਦ ਗੁਰੂ ਨਾਨਕ ਸਾਹਿਬ ਦਾ ਬੀਬੀ ਅਮਰੋ ਜੀ ਨੇ ਪੜ੍ਹਿਆ,
ਨਿਸ਼ਾਨੀ ਛੰਦ ਸੁਣ ਕੇ ਸਤਿਗੁਰ ਸ਼ਬਦ ਕੋ,
ਐਸਾ ਗਰੀਬ ਨਵਾਜ਼ ਸਤਿਗੁਰਾਂ ਦਾ ਸ਼ਬਦ ਜਦੋਂ ਅਮਰਦਾਸ ਜੀ ਨੇ ਬੀਬੀ ਅਮਰੋ ਜੀ ਦੇ ਮੁਖ ਤੋਂ ਸੁਣਿਆ,
ਮਨ ਭਇਓ ਹੁਲਾਸਾ,
ਮਨ ਵਿੱਚ ਬੜਾ ਹੁਲਾਸ ਆਇਆ, ਮਨ ਵਿੱਚ ਬੜਾ ਖੇੜਾ ਆਇਆ, ਮਨ ਵਿੱਚ ਬੜੀ ਖੁਸ਼ੀ ਆਈ,
ਮੋਹੇ ਦਸ਼ਾ ਅਸ ਅਬ ਹੈ,
ਕਹਿਣ ਲੱਗੇ ਅਮਰਦਾਸ ਤੇਰੀ ਦਸ਼ਾ ਇਹੋ ਜੀ ਆ, ਇਹੋ ਜੀ ਬਾਣੀ ਨੇ ਦੱਸੀ ਹੈ, ਤੇਰੀ ਹਾਲਤ ਇਹੋ ਜੀ ਹੈ,
ਜਿਵੇਂ ਸ਼ਬਦ ਪ੍ਰਕਾਸ਼ਾ,
ਜਿੱਦਰਾ ਗੁਰੂ ਸਾਹਿਬ ਦਾ ਸ਼ਬਦ ਜਿਹੜਾ ਹੈ ਨਾ, ਉਹਨੇ ਰੋਸ਼ਨੀ ਪ੍ਰਕਾਸ਼ ਕੀਤੀ ਹੈ, ਸ਼ਬਦ ਨੇ ਜੋ ਉਪਦੇਸ਼ ਦਿੱਤਾ, ਵਾਕਿਆ ਤੇਰਾ ਮਨ ਉਸੇ ਤਰ੍ਹਾਂ ਦਾ ਲੋਹੇ ਦੀ ਮੈਲ ਤਰ੍ਹਾਂ ਹੋਇਆ ਪਿਆ ਹੈ,
ਤਰਨ ਅਵਸਥਾ ਬਿਤ ਗਈ,
ਹਾਂ ਜਵਾਨੀ ਦੀ ਅਵਸਥਾ ਲੰਘ ਗਈ ਹੈ, ਜਵਾਨੀ ਮਸਤਾ ਨਹੀਂ ਹੁੰਦੀ ਹੈ, ਵਾਰ ਵਾਰ ਨਹੀਂ ਆਉਂਦੀ, ਕਿੰਨਾ ਕੁ ਚਿਰ ਆਉਣੀ, ਜਵਾਨੀ ਵਿੱਚ ਹੀ ਬੰਦਾ ਦਰਿਆ ਤੋਂ ਤਰਦਾ ਹੈ, ਸਮੁੰਦਰ ਚ ਤਰਦਾ ਹੈ, ਤੇ ਜਵਾਨੀ ਵਿੱਚ ਹੀ ਭਵ ਸਾਗਰ ਤੋਂ ਤਰਿਆ ਜਾਂਦਾ। ਜਦੋਂ ਬੁੱਢੇ ਹੋ ਗਏ, ਨੈਨੋ ਨੀਰ ਬਹੇ ਤਨਖੀਨਾ ਭੈ ਕੇ ਸੁਧ ਦਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪੁਰਾਣੀ, ਫਿਰ ਥੋੜਾ ਕੁਝ ਹੁੰਦਾ, ਹਾਂ ਜੇ ਕੋਈ ਹਿੰਮਤ ਕਰ ਲਵੇ ਤੇ ਗੁਰਮਤ ਨਾਰਾਜ਼ ਵੀ ਨਹੀਂ ਕਰਦੀ, ਕਾਲੀ ਜਿੰਨੀ ਨਰਾਵੇ ਧੌਲੀ ਰਾਵੇ ਕੋਏ, ਕਰ ਸਾਈ ਸੁਪਿਰ ਹੜੀ ਰੰਗ ਨਵੇਲਾ ਹੋਏ, ਪਰ ਜਿਹਨੇ ਜਵਾਨੀ ਵਿੱਚ ਨਹੀਂ ਨਾ ਰਾਵਿਆ, ਬੁਢੇਪੇ ਵਿੱਚ ਜ਼ਿਆਦਾ ਉਮੀਦ ਨਹੀਂ ਕੀਤੀ ਜਾਂਦੀ ਵੀ ਕਰ ਸਕੂਗਾ, ਜ਼ਿਆਦਾ ਉਮੀਦ ਨਹੀਂ ਬੱਜਦੀ। ਤੇ ਅਮਰਦਾਸ ਜੀ ਕਹਿਣ ਲੱਗੇ, ਜਵਾਨੀ ਚਲੇਗੀ, ਬਿਰਧਪਣ ਆ ਗਿਆ ਹੁਣ,
ਬਿਰਧਾਪਨ ਪਾਵਾ,
ਬਿਰਧਾ ਬਿਰਧ ਅਵਸਥਾ ਜਿਹੜੀ ਤਨ ਤੇ ਆ ਗਈ ਹੈ, ਸਰੀਰ ਤੇ ਆ ਗਈ ਹੈ,
ਲੋਹਾ ਹੋ ਤੋ ਮਨੂਰ ਪਾ।
ਕਹਿੰਦੇ ਜਵਾਨੀ ਵਿੱਚ ਤਾਂ ਲੋਹਾ ਸੀ ਤੇ ਹੁਣ ਤੇ ਬਿਲਕੁਲ ਹੀ ਮਨੂਰ ਹੋ ਗਿਆ, ਹੁਣ ਤਾਂ ਲੋਹੇ ਦੀ ਮੈਲ ਵਰਗਾ ਹੋ ਗਿਆ ਜਦੋਂ ਬੁੱਢਾ ਹੋ ਗਿਆ।
ਕਿਤ ਕਾਜ ਨਾ ਆਵਾ,
ਬੰਦਾ ਬੁੱਢਾ ਹੋ ਜੇ ਸਭ ਕੁਝ ਤੁਰੇ ਆਉਂਦਾ। ਕੋਈ ਬਜ਼ੁਰਗ ਹਕੀਮ ਕੋਲ ਗਿਆ, ਉਹਨੂੰ ਕਹਿੰਦਾ ਹਕੀਮ ਸਾਹਿਬ ਲੱਕ ਬੜਾ ਦੁਖਦਾ। ਕਹਿੰਦੇ ਜੀ ਬਜ਼ੁਰਗ ਹੋ ਗਏ ਹੋ। ਕਹਿੰਦਾ ਜਦੋਂ ਪੜ੍ਹਨ ਲੱਗਦਾ ਅੱਖਾਂ 'ਚ ਪਾਣੀ ਵਗਦਾ। ਕਹਿੰਦਾ ਬਜ਼ੁਰਗ ਹੋ ਗਏ ਹੋ। ਕਹਿੰਦਾ ਸਿਰ ਚੱਕਰ ਆਉਂਦਾ ਕਿਤੇ ਬਜ਼ੁਰਗ ਹੋ ਗਏ। ਬੁੱਢੇ ਨੂੰ ਗੁੱਸਾ ਆ ਗਿਆ, ਕਹਿੰਦਾ ਤੈਨੂੰ ਕਿਹੜੇ ਕੰਜਰ ਨੇ ਡਾਕਟਰ ਬਣਾਇਆ, ਜਿਹੜੀ ਗੱਲ ਕਹਿੰਦਾ ਬੁਢੇਪਾ ਆ ਗਿਆ ਬੁਢੇਪਾ। ਕਹਿੰਦਾ ਬਜ਼ੁਰਗੋ ਮਾਫ਼ ਕਰਨਾ, ਗੁੱਸਾ ਵੀ ਬੁਢੇਪਾ ਕਰਕੇ ਆਉਣ ਡਿਆ, ਇਹ ਵੀ ਨਾ ਆਵੇ। ਜਦੋਂ ਬੁੱਢੇ ਹੋ ਜਾਈਏ ਸਭ ਕੁਝ ਆ ਜਾਂਦਾ, ਸਭ ਕਮਜ਼ੋਰੀਆਂ ਆ ਜਾਂਦੀਆਂ, ਪਰੇਸ਼ਾਨੀਆਂ, ਖਿਜਣਾਪਣ, ਬੁੱਢਿਆਂ ਦੀ ਦੁਰਗਤੀ ਹੈ ਨਾ ਘਰ ਵਿੱਚ। ਅਤੇ ਮੈਂ ਇੱਕ ਗੱਲ ਨੋਟ ਕੀਤੀ ਜੇ, ਵੀ ਬੁੱਢੇ ਗਿਲੇ ਸ਼ਿਕਵੇ ਸੁਣਾਉਂਦੇ, ਨਹੁੰ ਨੂੰ ਵੀ ਅਤੇ ਪੁੱਤਾਂ ਨੂੰ ਵੀ ਧੰਨਵਾਦ ਨਹੀਂ ਕਰਦੇ। ਅਤੇ ਜੇ ਘਰ ਦੇ ਨਾਂ ਸਾਨੂੰ ਗੁਆਂਢੀਆਂ ਨੂੰ ਦੱਸ ਆਉਂਦੇ ਸਾਡੇ ਘਰ ਆ ਹੋਇਆ ਜੀ। ਉਹ ਜਦੋਂ ਗਿਲੇ ਸ਼ਿਕਵੇ ਵਾਲਾ ਸਾਨੂੰ ਨਹੀਂ ਚੰਗਾ ਲੱਗਦਾ, ਰੱਬ ਨੂੰ ਵੀ ਨਹੀਂ ਚੰਗਾ ਲੱਗਦਾ, ਰੱਬ ਨੂੰ ਵੀ ਧੰਨਵਾਦ ਕਰਨ ਵਾਲਾ ਹੀ ਚੰਗਾ ਲੱਗਦਾ। ਜਵਾਨਾਂ ਨਾਲੋਂ ਬਜ਼ੁਰਗਾਂ ਵਿੱਚ ਜ਼ਿਆਦਾ ਗਿਲੇ ਸ਼ਿਕਵੇ ਹੁੰਦੇ ਨੇ। ਅਤੇ ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਹੁਣ ਤਾਂ ਲੋਹਾ ਸੀ, ਹੁਣ ਤਾਂ ਮਨੂਰ ਹੋ ਗਿਆ, ਲੋਹੇ ਦੀ ਮੈਲ ਹੋ ਗਿਆ ਹੈ।
ਲੋਹੇ ਕੋ ਪਾਰਸ ਛੋਵੈ,
ਜੇ ਲੋਹੇ ਨੂੰ ਕਿਤੇ ਪਾਰਸ ਛੋ ਜਾਵੇ ਨਾ, ਪਾਰਸ ਵਿੱਚ ਸ਼ਕਤੀ ਹੈ,
ਕੰਚਨ ਹੋਏ ਜਾਈ
ਤਾਂ ਉਹ ਕੰਚਨ ਹੋ ਜਾਂਦਾ ਹੈ, ਉਹ ਸੋਹਣਾ ਬਣ ਜਾਂਦਾ ਹੈ।
ਮਾਮ ਮਨੂਰ ਕੋ ਗੁਰ ਮਿਲ ਹੈ,
ਲੋਹੇ ਦੀ ਮੈਲ ਵਰਗਾ, ਜੇ ਮੈਨੂੰ ਪਾਰਸ ਗੁਰੂ ਮਿਲ ਜਾਵੇ, ਗੁਰੂ ਦੀ ਹੋ ਜਾਵੇ ਕਿਰਪਾ ਮੇਰੇ ਤੇ,
ਤੁਧ ਕਰਹੇ ਬਣਾਈ
ਤਾਂ ਮੈਨੂੰ ਵੀ ਬਣਾ ਕੇ ਚੰਗੀ ਤਰ੍ਹਾਂ ਸੋਨੇ ਵਰਗਾ ਕਰ ਦੇਣ, ਭਾਵ ਮੈਨੂੰ ਆਤਮਾ ਸਰੂਪ ਜਨਾ ਦੇਣ। ਜਿਹੜੇ ਸਰੀਰ ਵਿੱਚ ਫਸਿਆ ਨਾ, ਮੈਂ ਮਨ, ਮੈਂ ਇੰਦਰੀਆਂ, ਮੈਂ ਫਲਾਣਾ, ਫਲਾਣੇ ਦਾ ਮੁੰਡਾ, ਫਲਾਣੀ ਜਾਤ, ਫਲਾਣੀ ਗੋਤ, ਇਹ ਸਭ ਕੁਝ ਸੱਤਿਆਨਾਸ਼ ਹੋ ਜੇ, ਸੜ ਜਾਵੇ, ਆਤਮਾ ਆਪਣੀ ਮੈਂ ਜਾਣ ਲਵਾਂ, ਮੈਂ ਸੋਨੇ ਵਰਗਾ ਹੋ ਜਾਵਾਂ ਜੇ ਗੁਰੂ ਰਹਿਮਤ ਕਰੇ ਤਾਂ।
ਮਨੋ ਸ਼ਬਦ ਮੁਝ ਪਰ ਕੀਓ,
ਮੈਂ ਜਾਪਦਾ ਗੁਰੂ ਨਾਨਕ ਸਾਹਿਬ ਨੇ ਮੇਰੇ ਵਾਸਤੇ ਹੀ ਸ਼ਬਦ ਲਿਖਿਆ ਵਾ, ਕਿਉਂਕਿ ਮੇਰੀ ਹਾਲਤ ਇੰਨ ਬਿੰਨ ਇਸੇ ਤਰ੍ਹਾਂ ਦੀ ਹੈ, ਇਸ ਕਰਕੇ ਮੇਰੇ ਵਾਸਤੇ ਸ਼ਬਦ ਲਿਖਿਆ ਗੁਰੂ ਨੇ।
ਅਤ ਦਸ਼ਾ ਸਰੀਰਾ,
ਮੇਰੇ ਸਰੀਰ ਦੀ ਐਸੀ ਦਸ਼ਾ ਹੈ, ਐਸੀ ਹਾਲਤ ਹੈ।
ਇਮ ਵਿਚਾਰ ਬੂਝਤ ਭਏ,
ਇਸ ਤਰ੍ਹਾਂ ਵਿਚਾਰਦੇ ਵਿਚਾਰਦੇ ਬੀਬੀ ਅਮਰੋ ਜੀ ਨੂੰ ਪੁੱਛਣ ਲੱਗੇ ਅੱਗੇ ਹੋ ਕੇ,
ਆਸ਼ਾ ਗੰਭੀਰਾ,
ਇਹਨਾਂ ਦਾ ਆਸ਼ਾ ਬੜਾ ਗੰਭੀਰ ਹੈ, ਸਮੁੰਦਰ ਦੀ ਤਰ੍ਹਾਂ ਵਿਸ਼ਵਾਸ ਹੈ ਕਿ ਹੁਣ ਗੁਰੂ ਮੇਰੇ ਤੇ ਕਿਰਪਾ ਕਰੇਗਾ, ਭਾਵ ਅਮਰਦਾਸ ਜੀ।
ਸ਼ਬਦ ਕਰਿਓ ਕਿਸ ਕੋ ਅਹੈ,
ਅੱਗੇ ਹੋ ਕੇ ਕਹਿਣ ਲੱਗੇ ਬੀਬੀ ਅਮਰੋ ਨੂੰ, ਵੀ ਇਹ ਸ਼ਬਦ ਕਿਹਦਾ ਉਚਾਰਿਆ ਹੋਇਆ ਹੈ, ਕਿਹਨੇ ਲਿਖਿਆ ਹੈ, ਕਿਸ ਟਾਈਮ ਤੇ ਲਿਖਿਆ ਹੈ।
ਕਿਤ ਤੇ ਤੁਮ ਪਾਵਾ,
ਇਹ ਪੁੱਤਰੀ ਤੈਨੂੰ ਕਿੱਥੋਂ ਇਹ ਸ਼ਬਦ ਮਿਲਿਆ ਹੈ, ਜਿਹੜਾ ਤੂੰ ਸ਼ਬਦ ਸੁਣਾਇਆ, ਇਹਨੇ ਮੇਰੇ ਕਪਾਟ ਖੋਲ ਦਿੱਤੇ ਨੇ, ਬੜੀ ਕਿਰਪਾ ਹੋਈ ਹੈ, ਇਹ ਤੈਨੂੰ ਕਿੱਥੋਂ ਮਿਲਿਆ ਸ਼ਬਦ।
ਕਰਨ ਹਾਰ ਅਬ ਹੈ ਕਿ ਨਹੀਂ,
ਜਿਹੜਾ ਸ਼ਬਦ ਨੂੰ ਉਚਾਰਨ ਵਾਲੇ ਨੇ ਉਹ ਹੈਗੇ ਆ ਸਰੀਰ ਕਰਕੇ ਸੰਸਾਰ ਤੇ ਕਿ ਨਹੀਂ ਹੈਗੇ।
ਜਿਨ ਸ਼ੁਭ ਪਦ ਗਾਵਾ,
ਜਿਹਨਾਂ ਨੇ ਸ਼ੁਭ ਪਦ ਪੌੜੀਆਂ ਗਾਈਆਂ ਇਹ ਸ਼ਬਦ ਦੀਆਂ, ਇਹ ਸ਼ਬਦ ਨੂੰ ਉਚਾਰਿਆ ਹੈ ਜਿਨ੍ਹਾਂ ਨੇ।
ਸੁਨਤ ਰੋਮ ਹਰ ਖਣ ਭਇਓ,
ਕਹਿਣ ਲੱਗੇ ਪੁੱਤਰੀ ਮੈਂ ਤਾਂ ਸ਼ਬਦ ਸੁਣ ਕੇ ਰੋਮ ਰੋਮ ਕਰਕੇ ਬਾਗੋ ਬਾਗ ਹੋ ਗਿਆ, ਮੇਰੇ ਰੋਮਟੇ ਖੜੇ ਹੋ ਗਏ ਨੇ, ਮੇਰਾ ਸਰੀਰ ਲੂਈ ਕੰਡੇ ਹੋ ਗਿਆ ਸੁਣ ਕੇ।
ਮਨ ਪ੍ਰੇਮ ਬੰਧਾਇਓ,
ਮੇਰਾ ਮਨ ਪ੍ਰੇਮ ਦੇ ਬੰਧਨ ਵਿੱਚ ਬੰਧ ਗਿਆ, ਇਸ ਸ਼ਬਦ ਨਾਲ ਮੇਰਾ ਪਿਆਰ ਹੋ ਗਿਆ, ਗੁਰਬਾਣੀ ਤੇ ਮੇਰੀ ਸ਼ਰਧਾ ਵਿਸ਼ਵਾਸ ਬਣ ਗਿਆ।
ਮੇਰੇ ਹੇਤ ਉਧਾਰ ਦੇ,
ਇਹ ਤਾਂ ਮੇਰੇ ਭਲੇ ਦੇ ਵਾਸਤੇ, ਮੈਨੂੰ ਸੰਸਾਰ ਤੋਂ ਤਾਰਨ ਵਾਸਤੇ
ਇਹ ਰੁਚਰ ਬਣਾਇਓ,
ਇਹ ਬੜਾ ਸੁੰਦਰ ਸ਼ਬਦ ਬਣਾਉਣਾ ਕੀਤਾ ਹੈ।
ਹੁਣ ਬੀਬੀ ਅਮਰੋ ਕਹਿਓ,
ਅੰਗਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਸੁਣ ਕੇ ਕਹਿਣ ਲੱਗੇ,
ਸ੍ਰੀ ਨਾਨਕ ਪੂਰੇ,
ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅਕਾਲ ਪੁਰਖ ਦਾ ਸੰਪੂਰਨ ਸਰੂਪ ਹੋਏ ਨੇ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ,
ਤਿਨਹੋਂ ਬਣਾਇਓ ਸ਼ਬਦ ਕੋ,
ਉਸ ਗੁਰੂ ਨਾਨਕ ਦੇ ਪਾਤਸ਼ਾਹ ਨੇ ਇਹ ਸੱਚ ਖੰਡੋ ਧੁਰੋਂ ਬਾਣੀ ਲਿਆਉਣਾ ਕੀਤੀ ਹੈ।
ਜਿਸ ਮਹਿ ਫਲ ਰੂਰੇ,
ਜਿਸ ਵਿੱਚ ਸੁੰਦਰ ਫਲ ਨੇ, ਦੁਨੀਆਂ ਦੇ ਫਲ ਵੀ ਨੇ, ਬ੍ਰਹਮ ਗਿਆਨ ਦਾ ਫਲ ਵੀ ਮਿਲ ਜਾਂਦਾ, ਇਹ ਬਾਣੀ ਵਿੱਚ ਸਮਰੱਥਾ ਹੈ।
ਅਪਰ ਬਹੁਤ ਬਾਣੀ ਬਣੀ,
ਇਹ ਪਿਤਾ ਜੀ ਗੁਰੂ ਨਾਨਕ ਸਾਹਿਬ ਨੇ ਹੋਰ ਵੀ ਬਾਣੀ ਬੜੀ ਉਚਾਰੀ ਹੈ, ਬਹੁਤ ਸ਼ਬਦ ਉਚਾਰੇ ਨੇ।
तिन के मुख द्वारा।
अपने मुख तो उचारी है पर गुरु ने किते नहीं आखिया मैं बाणी कह रहा हूं, किते हूं आपो बोल ना जानदा, मैं कहया सब हुक्मा हो जियो, जैसी मैं आवे खसम की बाणी तैसड़ा करी ज्ञान बिलालू। मैं ता प्रचारण वाला जो परमात्मा दा हुक्म हो जांदा ओ दुनिया नू सुना देंदा हां।
जिसके पढ़दे प्रेम ते,
जिस बाणी नू कोई प्रेम नाल पढ़ लवे प्रेम जाग पवे, असी पढ़दे हां पर प्रेम नहीं जागदा, माफ करियो। कईयां दी बाणी नितनेम करना भी अखबार पढ़न दी तरह, ਵੀ ਟਾਈਮ ਹੋ ਗਿਆ ਪਿੰਡੇ ਤੇ ਗੜਵੀ ਪਾਈ ਜਪਜੀ ਸਾਹਿਬ ਸ਼ੁਰੂ ਕਜਹਿਰਾ ਪਾਉਂਦਿਆਂ ਜਪਜੀ ਸਾਹਿਬ ਪੱਗ ਪੜਦਿਆਂ ਪੰਜ ਬਾਣੀਆਂ ਕੰਮ ਨਿਬੜਿਆ। ਕਿਸੇ ਆਸਣ ਤੇ ਬੈਠ ਕੇ ਨਵੇਕਲੇ ਤੇ ਸੁਰਤ ਲਾ ਕੇ ਪ੍ਰੇਮ ਨਾਲ ਬਾਣੀ ਪੜੇ,
ਭਉ ਜਲ ਨਿਸਤਾਰਾ,
ਉਹ ਫਿਰ ਭੈ ਦੇ ਜਲ ਨਾਲ ਭਰੇ ਹੋਏ ਸੰਸਾਰ ਤੋਂ ਪਾਰ ਉਤਰ ਜਾਂਦਾ। ਇਹ ਬਾਣੀ ਦੀ ਸਮਰੱਥਾ ਹੈ।
ਸੁਣੇ ਪਠੇ ਮੇਰੋ ਪਿਤਾ,
ਮੇਰੇ ਪਿਤਾ ਗੁਰੂ ਅੰਗਦ ਸਾਹਿਬ ਜੀ ਇਸ ਬਾਣੀ ਨੂੰ ਪੜ੍ਹਦੇ ਤੇ ਸੁਣਦੇ ਸੀ,
ਮਨ ਪ੍ਰੇਮ ਬਸਾਲਾ,
ਮਨ ਵਿੱਚ ਬੜਾ ਪ੍ਰੇਮ ਸੀ ਉਹਨਾਂ ਦਾ ਗੁਰੂ ਨਾਲ ਤੇ ਗੁਰੂ ਬਾਣੀ ਨਾਲ।
ਗਾਏ ਰਬਾਬੀ ਤਿਨਹੋਂ ਢਿੱਗ,
ਹੁਣ ਵੀ ਮੇਰੇ ਪਿਤਾ ਜੀ ਦੇ ਢਿੱਗ ਕਹੀਏ ਪਾਸ ਰਬਾਬੀ ਰਹਿੰਦੇ ਨੇ, ਉਹ ਗੁਰੂ ਨਾਨਕ ਦੀ ਉਚਾਰੀ ਬਾਣੀ ਨੂੰ ਪੜ੍ਹਦੇ ਹਨ।
ਚਿੱਤ ਦੋਨੋਂ ਕਾਲਾ,
ਟਿੱਕ ਕਰਕੇ ਬੈਠ ਕਰਕੇ ਦੋਵੇਂ ਟਾਈਮ, ਸੁਬਾਹ ਵੀ ਤੇ ਸ਼ਾਮ ਨੂੰ ਵੀ ਗੁਰੂ ਦੀ ਹਜ਼ੂਰੀ ਵਿੱਚ ਕੀਰਤਨ ਹੁੰਦਾ ਬਾਣੀ ਦਾ।
ਸ੍ਰੀ ਸਤਿਗੁਰ ਨਾਨਕ ਅਭੈ,
ਕਹਿੰਦੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਜਿਹੜੇ ਬਾਣੀ ਉਚਾਰਨ ਵਾਲੇ ਸਨ।
ਬੈਕੁੰਠ ਪਧਾਰੇ,
ਉਹ ਤਾਂ ਪੰਚ ਭੂਤਕ ਸਰੀਰ ਨੂੰ ਤਿਆਗ ਕੇ ਬੈਕੁੰਠ ਧਾਮ ਚਲੇ ਗਏ ਨੇ।
ਨਿਜ ਸਥਾਨ ਨਿਜ ਜੋਤ ਤੇ,
ਆਪਣੇ ਅਸਥਾਨ ਤੇ ਮੇਰੇ ਪਿਤਾ ਜੀ ਦੇ ਵਿੱਚ ਆਪਣੀ ਜੋਤ ਟਿਕਾ ਕਰਕੇ ਗੁਰਤਾ ਗੱਦੀ ਦੇ ਕੇ,
ਮਮ ਪਿਤਾ ਬਿਠਾਰੇ,
ਮੇਰੇ ਪਿਤਾ ਨੂੰ ਬਿਠਾ ਦਿੱਤਾ, ਉਹਨਾਂ ਹੁਕਮ ਕਰ ਦਿੱਤਾ ਕਿ ਤੁਸੀਂ ਸੰਸਾਰ ਦਾ ਉਧਾਰ ਕਰੋ।
ਤਿਨਹੋਂ ਨਿਕਟ ਤੇ ਕੰਠ ਕਰ,
ਇਹ ਪਿਤਾ ਜੀ ਇਹ ਬਾਣੀ ਮੈਂ ਆਪਣੇ ਪਿਤਾ ਜੀ ਤੋਂ ਸੁਣ ਸੁਣ ਕੇ ਕੰਠ ਕੀਤੀ ਹੈ।
ਬਹੁ ਸੁਣਤ ਰਹੰਤੇ,
ਕਿਉਂਕਿ ਜਦੋਂ ਪਿਤਾ ਜੀ ਪੜ੍ਹਦੇ ਸੀ ਮੈਂ ਬੈਠ ਕੇ ਸੁਣਦੀ ਹੁੰਦੀ ਸਾਂ ਗੁਰੂ ਪਿਤਾ ਜੀ ਕੋਲੋਂ ਬਾਣੀ।
ਸਤਿਗੁਰ ਗਿਰਾ ਪ੍ਰਚਾਰ ਤਹਿ,
ਇਹ ਸਤਿਗੁਰਾਂ ਦੀ ਗਿਰਾ ਜਿਹੜੀ ਬਾਣੀ ਹੈ ਨਾ, ਜਿਹੜਾ ਇਹਨੂੰ ਪ੍ਰਚਾਰਦਾ ਹੈ, ਪੜ੍ਹਦਾ ਹੈ, ਸੁਣਾਉਂਦਾ ਤੇ ਸੁਣਦਾ ਹੈ।
ਗਨ ਕਿਲਵਿਖ ਹੰਤੇ,
ਇਹ ਸਮੂਹ ਕਿਲਵਿਖ ਪਾਪਾਂ ਦਾ ਨਾਸ਼ ਕਰ ਦਿੰਦੀ ਹੈ, ਕਿਉਂਕਿ ਜਿੰਨੇ ਵੀ ਪਾਪ ਹੋਣ, ਬਹੁਤੀਆਂ ਲੱਕੜਾਂ ਦਾ ਸਮਦਾ ਇਕੱਠਾ ਕਰ ਲਓ, ਅੱਗ ਦੀ ਇੱਕ ਚੰਗਿਆੜੀ ਰੱਖ ਦਿਓ, ਸਾਰੀਆਂ ਭਸਮ ਹੋ ਜਾਂਦੀਆਂ ਨੇ। ਘੋਰ ਦੁਖਿਅੰ ਅਨਕ ਹੱਤਿਅੰ ਜਨਮ ਦਰਿਦਰੰ ਮਹਾ ਵਿਖਿਆਤੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਸੰਸਕ੍ਰਿਤੀ ਦਾ ਸ਼ਬਦ ਹੈ, ਜਿਸ ਤਰ੍ਹਾਂ ਥੋੜੀ ਅੱਗ ਲੱਕੜਾਂ ਦੇ ਸਮਦਾ ਨੂੰ ਨਾਸ਼ ਕਰਦੀ ਹੈ, ਥੋੜਾ ਮਾਤਰ ਵੀ ਕੋਈ ਚਿੱਤ ਲਾ ਕੇ ਬਾਣੀ ਪੜ੍ਹ ਲਵੇ, ਇੱਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ, ਉਹਦੇ ਸਾਰੇ ਪਾਪ ਦਗਧ ਹੋ ਜਾਂਦੇ ਨੇ, ਉਹਦੇ ਸਾਰੇ ਪਾਪ ਸੜ ਜਾਂਦੇ ਨੇ।
ਸੇਵਤ ਸਿੱਖ ਅਨੇਕ ਹੈ,
ਗੁਰੂ ਦੀ ਸੇਵਾ ਅਨੇਕਾਂ ਸਿੱਖ ਕਰਦੇ ਨੇ। ਗੁਰੂ ਕਿਤੇ ਨੀ ਕਹਿੰਦੇ ਮੈਨੂੰ ਗੁਰੂ ਕਹੋ, ਜਿਨ੍ਹਾਂ ਦੇ ਮਾਧਿਅਮ ਦੁਆਰਾ ਸਾਨੂੰ ਬਾਣੀ ਮਿਲੀ ਹੈ, ਅਸੀਂ ਸਤਿਕਾਰ ਨਾਲ ਉਹਨਾਂ ਨੂੰ ਗੁਰੂ ਕਹਿੰਦੇ ਹਾਂ, ਉਹਨਾਂ ਗੁਰੂ ਦੀ ਸੇਵਾ ਦੇ ਵਿੱਚ ਸਿੱਖ ਲੱਗਦੇ ਨੇ।
ਜਿਨ ਕੇ ਵੱਡ ਭਾਗਾ,
ਜਿਨ੍ਹਾਂ ਸਿੱਖਾਂ ਦੇ ਵੱਡੇ ਭਾਗ ਨੇ।
ਸਰਬ ਵਿਕਾਰਨ ਤਿਆਗ ਕਰ,
ਉਹ ਸਿੱਖ ਫਿਰ ਸਾਰੇ ਵਿਕਾਰਾਂ ਨੂੰ ਤਿਆਗ ਦਿੰਦੇ ਨੇ, ਖੋਟੇ ਕੰਮਾਂ ਨੂੰ ਛੱਡ ਦਿੰਦੇ ਨੇ।
ਮਨ ਸਿਮਰਨ ਜਾਗਾ,
ਉਹਨਾਂ ਦਾ ਮਨ ਸਿਮਰਨ ਵਿੱਚ ਜਾਗ ਪੈਂਦਾ ਹੈ, ਕਿਉਂਕਿ ਮਨ ਤੇ ਸੁੱਤਾ ਪਿਆ ਹੈ ਨਾ, ਸਰੀਰ ਸਾਡਾ ਜਾਗਦਾ ਮਨ ਸੁੱਤਾ। ਜੇ ਦੇਖੋ ਨਾ ਆ ਇੰਡੀਆ 'ਚ, ਮੈਂ ਬਾਹਰ ਗਿਆ ਨਿਊਜ਼ੀਲੈਂਡ ਕਥਾ ਕਰਨ ਤੇ ਮੈਨੂੰ ਕਹਿੰਦੇ ਸੀ ਸਾਡੇ ਇੰਡੀਆ ਵਿੱਚ ਗੱਡੀ ਤੇ ਗੱਡੀ ਚੜਾ ਦਿੱਤੀ ਆ, ਡਰਾਈਵਰ ਸੌਂ ਗਿਆ। ਮੈਂ ਕਿਹਾ ਵਾਕਈ ਸਾਨੂੰ ਕੋਈ ਨਾ ਕੋਈ ਮਿਲ ਜਾਂਦਾ। ਮੈਂ ਕਿਹਾ ਵੇਖੋ ਇੱਕ ਗੱਡੀ ਦਾ ਡਰਾਈਵਰ ਸੌਂ ਜਾਵੇ ਤੇ ਸਵਾਰੀਆਂ ਦਾ ਰੱਬ ਰਾਖਾ, ਤੇ ਜਿਹੜੇ ਡਰਾਈਵਰ ਨੇ 10 ਗੱਡੀਆਂ ਚਲਾਉਣੀਆਂ, ਅੱਖਾਂ ਵੀ ਚਲਾਉਣੀਆਂ, ਕੰਨ ਵੀ ਚਲਾਉਣੇ, ਮੁੱਖ ਵੀ, ਨੱਕ ਵੀ, ਸਪਸ਼ਟ ਦਰਾ ਗੁਦਾ ਚਮੜੀ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਤੇ ਜੇ ਮਨ ਸੌਂ ਜਾਵੇ ਫਿਰ ਤੇ ਰੱਬ ਹੀ ਰਾਖਾ ਨਾ, ਕੀ ਬਣੂਗਾ ਸਾਡੀ ਗੱਡੀ ਦਾ, ਫਿਰ ਤੇ ਪੱਲੇ ਕੱਖ ਨਹੀਂ ਨਾ ਰਹਿਣਾ ਜਿਹਦਾ ਮਨ ਸੌਂ ਗਿਆ। ਗੁਰਬਾਣੀ ਸਰੀਰ ਨੂੰ ਜਾਗਣ ਵਾਸਤੇ ਨਹੀਂ ਕਹਿੰਦੀ, ਕਹਿੰਦੇ ਜਾਗ ਰੇ ਮਨ ਜਾਗਣ ਹਾਰੇ, ਜਾਗ ਲੇ ਹੋ ਰੇ ਮਨ ਜਾਗ ਲੇ ਹੋ, ਸਰੀਰ ਨੂੰ ਕਿਤੇ ਨਹੀਂ ਆਖੀ। ਕਹਿੰਦੇ ਮਨ ਜਾਗ ਪੈਂਦਾ ਉਹ ਸਿੱਖ ਦਾ ਜਿਹੜਾ ਪਿਆਰ ਨਾਲ ਬਾਣੀ ਪੜ੍ਹਦਾ ਹੈ।
ਸੁਣਤ ਅਮਰ ਬੋਲੇ ਬਹੁਰ,
ਅਮਰਦਾਸ ਜੀ ਬੀਬੀ ਅਮਰੋ ਤੋਂ ਸੁਣ ਕੇ ਫਿਰ ਬੋਲੇ, ਕਹਿਣ ਲੱਗੇ
ਦੋਹਿਤਾ ਸੁਣ ਲੀਜੈ,
ਹੇ ਦੋਹਿਤਾ, ਹੇ ਪੁੱਤਰੀ, ਮੈਂ ਬੇਨਤੀ ਕਰਦਾ ਸੁਣਨਾ ਕਰ।
मेरे पर उपकार एहो।
हाँ, मेरे ते एक पर उपकार कर मेरी बचीए, मेरे ते कृपा कर, मेरे मन की बुरी हालत, मेरे जीवन की बुरी हालत थी, मेरे ते कृपा कर।
करना कर कीजै,
कृपा करके एक तू मेरे ते पर उपकार कर दे।
लेहो संग तहे को चलो,
मैनू अपने नाल लै ला, ते जिथे गुरु नानक दे दूसरे स्वरूप दूर साहब च रहिंदे ना, उथे मैनू लै चल।
देहो मोहे मिलाई,
मैनू एकरा गुरु नाल मिला दे, मेरे ते कृपा कर, मैं गुरु नाल मिलना चाहुंदा हां।
दर्शन की प्यासा लगी,
मेरे अंदर दर्शन दी बड़ी प्यास है, पपीहे दी तरह मेरा मन हुण स्वंती बूंद नूं तरसदा है, क्योंकि एक घड़ी ना मिलते तां कलयुग होता, हुण इह पाणा वरत रिहा ई मेरे ते।
अब रहो ना जाई,
हुण मेरे तो रिहा नहीं जांदा पुत्रीए, मैनूं कृपा करके करा मिला दे।
बिरध अनाथ अजान मैं,
देख पुत्री मैं एक बिरध आ, बुढ़ा बंदा, एक अनजान आ, मैनूं कोई ज्ञात नहीं, समझ नहीं जे हुंदी ते कानू वरगवा लैंदा, मेरी मत अनजाणिया वाली है, एक अनाथ हां, मेरा कोई स्वामी नहीं, मालक नहीं।
समरथ ते हीना,
ते समरथा तू हीना होया पिया है, जिथे पैर रखना चाहना उथे रखे नहीं जांदा, सिर कंपियो पग डग मगे नैन जोत ते हीन हुण ते हालत हो गई, अगे दा ना उथों तक वेख लैना मीर तो केड़ा आउंदा, हुण ते हालत हो गई, बढ़ेपा आ गया, लागे आ के बुढ़ा कहिंदा पछाणिया नहीं, आवाज तो पता लगा फलाना बोलदा, ये हालत हो जाती बुड़के, नैनो नीर बहे तनकीना, ये हालत हो जाती है। ते कहन लगे समर्था तो हीन हो गया, हुण ते इंद्रिया भी कम नहीं कर दिया, जिथे पैर रखना चाहो उथे रखिया नहीं जाता, सिर कंबी जाता, पैर अस्त व्यस्त हुंदे जाते ने।
मरत मोहे जीवा है,
मैनू मरे नू तू जिंदा कर दिता, जेड़े शब्द पढ़े आए ना, मैनू मुरदे नू अमृत दे दिता तू।
हे सुता प्रवीना,
हे प्रवीन चतर स्याणी पुत्रीए, तू मेरे ते बड़ी कृपा कीती, एक होर कर दे।
सुन अमरो ने पुन पन्यो,
बीबी अमरो जी सुन के कहन लगी अमरदास जी नू,
तुम बिरध हमारे,
तुसी साडे बिरध हो, साडे बुजुर्ग हो, साडे सत्कार योग हो,
क्यों नहीं मानो पैन को,
क्यों ना मैं ताडा वचन मन्नांगी, जरूर मन्नांगी जो तुसी हुक्म करोगे पिता जी।
मैं बिना विचारे,
मैं कोई विचार नहीं करांगी, पिता ताडी गल सुननी आ जां नहीं सुननी जां की विचारना, जो कहोगे मन्नन नूं तैयार हां।
मोको ससुर स्थान हो,
मेरे सहुरे दे समान हो, पत्यौरा जू लगदा सी बीबी जी दा, मेरे सहुरिया दे समान हो,
तम पिता विचारो,
मैं तानू पिता दे समान समझदी आ, तुसी मेरे पिता ही हो।
एक परंत मैं डरत हां,
परंतु एक गल है भी मैं अपने पिता तो डरदी हां, उन्हां दा मैनू भय है, डर है,
बिन कहे पधारूं,
क्योंकि उन्हां दे बिना कहे तो मैं जांदी नहीं खडूर साहब जिन्हां च सदरना।
पित सतगुर को अदब सो,
इस करके अपने गुरु पिता जी दे अदब सत्कार दे नाल,
दर्शों दर्शना,
दर्शन कर दी हां अपने पिता जी दे जाके।
तिन रजाए मैं नित रहो,
नेता प्रति मैं अपने पिता गुरु दी आग्या विच रहिंदी हां,
बहु करो प्रसन्ना,
अपने गुरु पिता नूं पिता ही नहीं समझदी, परमेश्वर समझ के प्रसन्न खुश रखदी हां।
जावो निगट ना बिन कहे,
जिन्ना चिर पिता जी सदन ना उन्ना चिर मैं खडूर साहिब नूं जांदी नहीं,
बिन विदा ना आवो,
जिन्ना चिर विदा ना करन पुत्री चली जा उन्ना चिर मैं वापस नहीं आउंदी।
रिश्तकार कुछ नहीं कब कहे,
ओ ना वे मैं तानू नाल ले जावा, पिता जी गुस्से विच आके कोई वचन कह देन,
जानते डर पावो,
इस करके मैं डरदी हां कि गुरु पिता ने जो कह दिता वचन पूरा हो जाना है।
हुण बोले श्री अमर जी,
सुन करके अमरदास जी बोले, कहन लगे
तू मत कर चिंता,
पुत्री तू मता चिंता कर, कोई फिक्र ना कर,
अंतर जामी घटन के,
जे अंतर जामी ने परमेश्वर दा स्वरूप ने सारे शरीरा दी हालत जानदे ने,
ओए जे भगवंता,
जे भगवंत स्वरूप ने अकाल पुरख दा स्वरूप ने, फिर ता मेरी हालत जानदे ने, फिर तेनू ना कुछ नहीं आखना,
तो ना करहे मन भंग को,
हाँ, ओ मेरा ਮੇਰਾ ਮਨ ਉਦਾਸ ਨਹੀਂ ਕਰਨਗੇ, ਮੇਰੇ ਮਨ ਨੂੰ ਉਦਾਸੀ ਨਹੀਂ ਦੇਣਗੇ।
ਇਹ ਰਹਿਮਨ ਪ੍ਰੇਮਾ,
ਮੇਰੇ ਮਨ ਦਾ ਪ੍ਰੇਮ ਪਰਖ ਲੈਣਗੇ ਵੀ ਇਹ ਪ੍ਰੇਮੀ ਚੱਲ ਕੇ ਆਇਆ ਸਾਡੀ ਪੁੱਤਰੀ ਨਾਲ।
ਦਾਸ ਜਾਨ ਟਿਕ ਰਾਖ ਹੈ,
ਆਪਣਾ ਦਾਸ ਸੇਵਕ ਜਾਣ ਕੇ ਮੈਨੂੰ ਆਪਣੇ ਪਾਸ ਰੱਖ ਲੈਣਗੇ ਗੁਰੂ ਸਾਹਿਬ ਜੀ।
ਤੈ ਹੈ ਮੰਗ ਛੇਮਾ,
ਤੇ ਛੇਮ ਹੁੰਦੀ ਹੈ ਮੁਕਤੀ, ਕਲਿਆਣ, ਕਲਿਆਣ ਦਾ ਮੁਕਤੀ ਦਾ ਮਗ ਦੇ ਦੇਣਗੇ, ਰਸਤਾ ਦੇ ਦੇਣਗੇ।
ਬਿਰਦ ਬਿਨੇ ਸੁਣ ਦੀਨ ਕੀ,
ਹਾਂ ਬੁੱਢੇ ਬਾਬੇ ਦੀ ਬੇਨਤੀ ਸੁਣ ਕਰਕੇ
ਅਮਰੋ ਕਰ ਤਿਆਰੀ।
ਬੀਬੀ ਅਮਰੋ ਨੇ ਤਿਆਰੀ ਕਰ ਲਈ ਵੀ ਚਲੋ ਖਡੂਰ ਸਾਹਿਬ ਨੂੰ ਚੱਲਦੇ ਹਾਂ।
ਜੀਵਰ ਲੀਏ ਹਕਾਰ ਕਰ,
ਜਿਹੜੇ ਜੀਵਰ ਤੋਂ ਡੋਲਾ ਚੁੱਕਣ ਵਾਲੇ ਸੀ ਨਾ ਉਹਨਾਂ ਨੂੰ ਸੱਦ ਲੈਣਾ ਕੀਤਾ।
ਚੜ ਕਰ ਅਸਵਾਰੀ,
ਅਸਵਾਰੀ ਵਿੱਚ ਪਾਲਕੀ ਵਿੱਚ ਚੜ ਕੇ ਬੈਠ ਗਏ ਤੇ ਕਹਾਰਾਂ ਨੇ ਪਾਲਕੀ ਚੁੱਕ ਲਈ।
ਚੱਲੇ ਪੰਥ ਸ਼ੁਭ ਸ਼ਗਨ ਤੇ,
ਜਦੋਂ ਰਸਤੇ ਵਿੱਚ ਚੱਲੇ ਸ਼ੁਭ ਸ਼ਗਨ ਹੋਏ। ਇਹ ਗੁਰਮਤ ਵਿੱਚ ਨਹੀਂ ਮੰਨੇ ਜਾਂਦੇ ਪਰ ਕਵੀ ਜੀ ਨੇ ਤਾਂ ਲਿਖੇ ਨੇ, ਲੋਕਾਚਾਰੀ ਦੀ ਗੱਲ ਮੁੱਖ ਰੱਖਦੇ ਹਾਂ।
ਸ਼ੁਭ ਬਹੀ ਸਮੀਰਾ,
ਚੰਗੀ ਠੰਡੀ ਮਿੱਠੀ ਮਿੱਠੀ ਹਵਾ ਵਗੀ, ਇਹਨੂੰ ਸ਼ੁਭ ਸ਼ਗਨ ਗਿਣਦੇ ਨੇ ਲੋਕ।
ਪਰਖਤ ਹਰਖਤ ਚਿੱਤ ਮਹਿ,
ਪਰਖ ਕਰਦੇ ਨੇ ਵੀ ਸ਼ਗਨ ਬੜੇ ਚੰਗੇ ਹੋ ਰਹੇ ਨੇ, ਬੜੇ ਖੁਸ਼ ਨੇ ਚਿੱਤ ਦੇ ਵਿੱਚ।
ਹੋਏ ਕਾਜ ਗਹੀਰਾ,
ਕਾਜ ਬੜਾ ਵੱਡਾ ਸੀ, ਕੰਮ ਬੜਾ ਵੱਡਾ ਸੀ ਗੁਰੂ ਨੂੰ ਮਿਲਣ ਦਾ, ਪਰ ਹੁਣ ਹੋ ਜਾਵੇਗਾ।
ਸਣੇ ਸਣੇ ਮਾਰਗ ਚੱਲੇ,
ਹੌਲੀ ਹੌਲੀ ਰਸਤੇ ਵਿੱਚ ਤੁਰੇ ਜਾ ਰਹੇ ਹਨ।
ਤਿਹ ਗ੍ਰਾਮ ਖਡੂਰਾ,
ਇਹਨੇ ਚਿਰ ਨੂੰ ਖਡੂਰ ਸਾਹਿਬ ਨਗਰ ਦੂਰੋਂ ਦਿਸ ਪਿਆ, ਭਾਵ ਨਿਗਾਹ ਵਿੱਚ ਆ ਗਿਆ ਵੀ ਖਡੂਰ ਸਾਹਿਬ ਪਹੁੰਚਣ ਵਾਲੇ ਹਾਂ।
ਬੀਬੀ ਅਮਰੋ ਤਬ ਕਹਿਓ,
ਬੀਬੀ ਅਮਰੋ ਜੀ ਨੇ ਉਸ ਵੇਲੇ ਆਖਿਆ,
ਪਿਤ ਸਤਿਗੁਰ ਪੂਰਾ,
ਮੇਰੇ ਪਿਤਾ ਜੀ ਪੂਰਨ ਸਤਿਗੁਰੂ ਜੀ ਹਨ, ਘਟਾ ਘਟਾ ਦੀ ਜਾਣਨ ਵਾਲੇ ਨੇ।
ਨਿਕਟ ਤੁਮ ਬੈਠੀਏ ਮੈਂ, ਗ੍ਰਾਮ ਨਿਕਟ ਤੁਮ ਬੈਠੀਏ,
ਇੰਜ ਕਰੋ ਵੀ ਇਸ ਪਿੰਡ ਤੋਂ ਬਾਹਰ ਹੀ ਬੈਠ ਜਾਓ ਖਡੂਰ ਸਾਹਿਬ ਤੋਂ।
ਮੈਂ ਜਾਊਂ ਅਗਾਰੀ,
ਪਹਿਲਾਂ ਮੈਂ ਕੱਲੀ ਗੁਰੂ ਪਿਤਾ ਕੋਲ ਜਾਵਾਂਗੀ, ਜਾ ਕੇ ਨਮਸਕਾਰ ਕਰਾਂਗੀ।
ਪਿਖ ਸੁਭਾਵ ਸਤਿਗੁਰੂ ਕੋ,
ਸਤਿਗੁਰਾਂ ਦਾ ਸੁਭਾਵ ਵੇਖ ਕੇ ਜੇ ਖੁਸ਼ ਹੋਣਗੇ ਫਿਰ ਮੈਂ ਬੇਨਤੀ ਕਰਾਂਗੀ ਉਹਨਾਂ ਨੂੰ।
ਪੁਨ ਲਿਹੂ ਹੰਕਾਰੀ,
ਫਿਰ ਹੰਕਾਰੀ ਮੈਂ ਤੁਹਾਨੂੰ ਸੱਦ ਲਵਾਂਗੀ, ਗੁਰੂ ਨੂੰ ਕਹਾਂਗੀ ਵੀ ਨਾਲ ਲਿਆਂਦਾ ਮੈਂ ਆਪਣੇ ਪਤਿਆਉਰੇ ਨੂੰ, ਆਪਣੇ ਪਿਤਾ ਨੂੰ ਉਹ ਮਿਲਣਾ ਚਾਹੁੰਦੇ ਨੇ, ਉਹ ਤੁਹਾਨੂੰ ਸੱਦ ਲੈਣਗੇ।
ਆਗਿਆ ਕਰਹੇ ਪ੍ਰਸੰਨ ਹੋਏ,
ਹਾਂ ਪ੍ਰਸੰਨ ਖੁਸ਼ ਹੋ ਕੇ ਆਗਿਆ ਦੇ ਦੇਣਗੇ ਕਿ ਪੁੱਤਰੀ ਜੇ ਲੈ ਕੇ ਆਈ ਤੇ ਅੰਦਰ ਲਾਇਆ ਉਹਨਾਂ ਨੂੰ।
ਪੁੱਛੋ ਜਬ ਜਾਈ,
ਜਦੋਂ ਜਾ ਕਰਕੇ ਪੁੱਛਾਂਗੀ ਤੇ ਖੁਸ਼ ਹੋ ਕੇ ਕਹਿ ਹੀ ਦੇਣਗੇ ਲਾਇਆ।
ਮਿਲੋ ਬਹੁਰ ਟਿਗ ਰਹੋ ਤਿੰਨ,
ਹਾਂ ਉਹਨਾਂ ਨੂੰ ਜਾ ਕੇ ਮਿਲਿਓ ਤੇ ਫਿਰ ਉੱਥੇ ਖਡੂਰ ਸਾਹਿਬ ਹੀ ਰਹਿ ਪਿਓ ਭਾਵੇਂ।
ਲੱਖ ਚਲੋ ਰਜਾਈ,
ਪਰ ਇੱਕ ਗੱਲ ਜੇ ਉੱਥੇ ਜਦੋਂ ਰਹੋਗੇ ਨਾ ਗੁਰੂ ਦੀ ਰਜਾਈ ਆਗਿਆ ਵਿੱਚ ਰਿਹੋ, ਜੋ ਗੁਰੂ ਕਹਿਣਗੇ ਹੁਕਮ ਮੰਨਿਓ।
ਇਮ ਧੀਰਜ ਤੇ ਕਰ ਭਲੇ,
ਇਸ ਤਰ੍ਹਾਂ ਭਲੀ ਪ੍ਰਕਾਰ ਧੀਰਜਤਾ ਦੇ ਕੇ ਅਮਰਦਾਸ ਜੀ ਨੂੰ।
ਚੱਲ ਗਈ ਅਗਾਰੇ,
ਆਪਣੇ ਗੁਰੂ ਪਿਤਾ ਵੱਲ, ਘਰ ਵੱਲ ਬੀਬੀ ਅਮਰੋ ਜੀ ਚਲੇ ਗਏ।
ਪਿਤਾ ਸਾਥ ਹਿਤ ਕਰ ਮਿਲੇ,
ਆਪਣੇ ਪਿਤਾ ਦੇ ਨਾਲ ਬੜਾ ਹਿਤ ਪਿਆਰ ਕਰਕੇ ਮਿਲੀ, ਨਮਸਕਾਰ ਕੀਤੀ ਪਿਤਾ ਜੀ ਨੂੰ।
ਬੜੀ ਸ਼ਰਧਾ ਧਾਰੇ,
ਕਿਉਂਕਿ ਪਿਤਾ ਹੀ ਨਹੀਂ ਜਾਣਦੇ, ਬਹੁਤੀ ਵੱਡੀ ਸ਼ਰਧਾ ਵੀ ਰੱਖਦੇ ਨੇ ਵੀ ਇਹ ਪਰਮੇਸ਼ਰ ਸਰੂਪ ਹਨ, ਗੁਰੂ ਨਾਨਕ ਦੇ ਦੂਸਰੇ ਰੂਪ ਨੇ।
ਘਰ ਅੰਤਰ ਬੈਠੀ ਨਿਕਟ,
ਜਿੱਥੇ ਗੁਰੂ ਸਾਹਿਬ ਘਰ ਦੇ ਅੰਦਰ ਬੈਠੇ ਸੀ ਨਾ ਪਲੰਘ ਤੇ, ਲਾਗੇ ਜਾ ਕੇ ਬੀਬੀ ਜੀ ਬੈਠ ਗਏ।
ਗੁਰ ਅੰਤਰ ਜਾਮੀ,
ਗੁਰੂ ਸਾਹਿਬ ਤਾਂ ਘਟਾ ਘਟਾ ਦੀ ਜਾਣਨ ਹਾਰ ਨੇ, ਉਹ ਸਾਰਿਆਂ ਦੇ ਸਰੀਰਾਂ ਦੀ ਮਨਾਂ ਦੀ ਹਾਲਤ ਜਾਣਦੇ ਨੇ, ਘਟ ਘਟ ਕੇ ਅੰਦਰ ਕੀ ਜਾਣਤ।
ਕਹਿਓ ਬੁਲਾਇਓ ਤੁਝ ਨਹੀਂ,
ਕਹਿਣ ਲੱਗੇ ਪੁੱਤਰੀ ਅਸੀਂ ਤੈਨੂੰ ਸੱਦਿਆ ਨਹੀਂ ਸੀ, ਕਦੋਂ ਸੁਣਿਆ ਗਿਆ ਤੈਨੂੰ ਕੁਛ ਸੁਣਿਆ ਘੱਲਿਆ ਵੀ ਤੂੰ ਸਾਡੇ ਕੋਲ ਚੱਲ ਕੇ ਆ।
ਆਈ ਕਿਸ ਕਾਮੀ,
ਤੇ ਜੇ ਆ ਹੀ ਗਈ ਆ ਤੇ ਕਿਸ ਕੰਮ ਆਈ ਆ, ਕਿਉਂ ਆਈ ਆ, ਆਉਣ ਦਾ ਕੀ ਕਾਰਨ ਹੈ ਸਾਨੂੰ ਦੱਸ।
ਬਨੇ ਨਾ ਆਵਨ ਬਿਨ ਪਨੇ,
ਬਿਨਾਂ ਸਾਡੇ ਕਿਹਾ ਤੋਂ ਤੇਰਾ ਪੁੱਤਰੀ ਆਉਣਾ ਨਹੀਂ ਬਣਦਾ।
ਕਿਉਂ ਚੱਲ ਕਰ ਆਏ,
ਕਿਉਂ ਚੱਲ ਕਰਕੇ ਆਈ ਹੈ,
ਜਿਨਹੂੰ ਸੰਗ ਆਨਿਓ ਹੋਤੋ,
ਜੇ ਆ ਹੀ ਗਈ ਆ ਜਿਹਨੂੰ ਨਾਲ ਲੈ ਕੇ ਆਈ ਆ ਅਮਰਦਾਸ ਜੀ ਨੂੰ,
ਇਸ ਕਿਉਂ ਨਹੀਂ ਲਿਆਏ,
ਤੇ ਉਹਨਾਂ ਨਾਲ ਕਿਉਂ ਨਹੀਂ ਲਿਆਏ, ਪਿੰਡ ਤੋਂ ਬਾਹਰ ਕਿਉਂ ਬਿਠਾ ਆਇਓ, ਜੇ ਆਏ ਸੀ ਤੇ ਉਹਨਾਂ ਨੂੰ ਨਾਲ ਹੀ ਲੈ ਆਉਂਦੇ ਅੰਦਰ।
ਕਹਿਓ ਜੋਰ ਕਰ ਜਾਏ ਮੈਂ,
ਹਾਂ ਹੱਥ ਜੋੜ ਕੇ ਆਖਿਆ ਪਿਤਾ ਜੀ ਮੈਂ ਜਾਵਾਂ, ਆਗਿਆ ਦਿਓ।
ਆਨੋ ਅਬ ਪਾਸਾ,
ਤੁਹਾਡੇ ਕੋਲ ਲੈ ਕੇ ਆਉਂਦੀ ਹਾਂ,
ਆਇਸ ਬਿਨ ਨਹਿ ਮਿਲ ਸਕੇ,
ਆਪ ਜੀ ਦੀ ਆਗਿਆ ਤੋਂ ਬਿਨਾਂ ਨਹੀਂ ਨਾ ਮਿਲ ਸਕਦੇ, ਆਪ ਜੀ ਆਗਿਆ ਦਿਓ ਤੇ ਤਾਂ ਹੀ ਮੈਂ ਲਿਆਵਾਂ ਉਹਨਾਂ ਨੂੰ।
ਬਹੁ ਧਰੇ ਹੁਲਾਸਾ।
ਅਮਰਦਾਸ ਜੀ ਮਨ ਵਿੱਚ ਬੜਾ ਹੁਲਾਸ ਖੇੜਾ ਧਾਰਨ ਕਰਨਗੇ ਜਦੋਂ ਤੁਹਾਨੂੰ ਮਿਲਣਗੇ, ਬੜੀ ਖੁਸ਼ੀ ਹੋਵੇਗੀ ਉਹਨਾਂ ਨੂੰ।
ਗਈ ਆਪ ਹੀ ਉੱਠ ਬਹੁਰ,
ਹਾਂ ਬੀਬੀ ਜੀ ਆਪ ਹੀ ਉੱਠ ਕੇ ਗੁਰੂ ਤੋਂ ਆਗਿਆ ਲੈ ਕੇ ਬਾਹਰ ਚਲੇ ਗਈ।
ਕਿਸ ਜਾਏ ਹਕਾਰਾ,
ਜਾ ਕਰਕੇ ਆਖਿਆ ਉਹ ਪਿਤਾ ਜੀ ਗੁਰੂ ਜੀ ਨੇ ਆਗਿਆ ਦੇ ਦਿੱਤੀ ਮਿਲ ਲੋ।
ਹਿਰਦੇ ਆਨੰਦ ਬਿਲੰਦ ਧਾਰ,
ਹਿਰਦੇ ਅੰਦਰ ਬਹੁਤਾ ਆਨੰਦ ਧਾਰਨ ਕੀਤਾ ਅਮਰਦਾਸ ਜੀ ਨੇ, ਬਹੁਤੀ ਖੁਸ਼ੀ ਮਨਾਈ।
ਪਹੁੰਚਿਓ ਦਰਬਾਰਾ,
ਜਦੋਂ ਸੁਣ ਲਿਆ ਫਿਰ ਤੁਰ ਪਏ। ਜਦੋਂ ਦਰਬਾਰ ਵਿੱਚ ਜਾ ਕੇ ਪਹੁੰਚ ਕੇ ਗੁਰੂ ਦੇ ਦਰਸ਼ਨ ਹੋਏ,
ਦਰਸ਼ਨ ਕੀਨਤ ਜਾਏ ਕਹਿ,
ਕਿਸ ਤਰ੍ਹਾਂ ਦੇ ਦਰਸ਼ਨ ਹੋਏ ਜਦੋਂ ਦਰਸ਼ਨ ਕੀਤੇ ਹੁਣ ਦੱਸਦੇ ਹਨ।
ਮੁਖ ਕਮਲ ਵਿਕਾਸਾ,
ਗੁਰੂ ਦਾ ਮੁਖ ਕਮਲ ਫੁੱਲ ਦੀ ਤਰ੍ਹਾਂ ਖਿੜਿਆ ਹੋਇਆ ਸੀ ਗੁਰੂ ਅੰਗਦ ਸਾਹਿਬ ਜੀ ਦਾ, ਜਦੋਂ ਜਾ ਕੇ ਦਰਸ਼ਨ ਕੀਤੇ।
ਰਾਗ ਦਵੈਸ਼ ਸੁਖ ਦੁੱਖ ਵਿਖੈ,
ਰਾਗ ਹੁੰਦਾ ਮੋਹ, ਦਵੈਸ਼ ਹੁੰਦੀ ਈਰਖਾ, ਨਾ ਮੋਹ ਹੈ ਕਿਸੇ ਨਾਲ ਤੇ ਨਾ ਕਿਸੇ ਨਾਲ ਈਰਖਾ, ਨਾ ਦੁੱਖ ਨਾ ਸੁੱਖ, ਪਾਰਲੀ ਅਵਸਥਾ, ਦੁੱਖ ਸੁੱਖ ਤੋਂ ਪਾਰਲੀ ਅਵਸਥਾ ਦਾ ਨਾਮ ਹੈ ਆਨੰਦ। ਕਿਉਂਕਿ ਜਿੱਥੇ ਆਨੰਦ ਉੱਥੇ ਦੁੱਖ ਤਾਂ ਨਹੀਂ, ਉੱਥੇ ਸੁੱਖ ਵੀ ਨਹੀਂ, ਸੁੱਖ ਦੀ ਇੱਛਾ ਨਹੀਂ ਰਹਿ ਜਾਂਦੀ। ਐਸੀ ਅਵਸਥਾ ਦੇ ਵਿੱਚ ਸੱਚੇ ਪਾਤਸ਼ਾਹ ਜੀ ਬਿਰਤੀ ਰੱਖਦੇ ਹਨ।
ਬਿਰਤ ਜਿਨਹੋਂ ਉਦਾਸਾ,
ਜਿਨ੍ਹਾਂ ਦੀ ਬਿਰਤੀ ਉਦਾਸਤਾਈ ਵਾਲੀ ਹੈ, ਨਾ ਮੋਹ ਨਾ ਦਵੈਸ਼ ਨਾ ਸੋਗ ਨਾ ਹਰਖ ਨਾ ਦੁੱਖ ਨਾ ਸੁੱਖ।
ਲੱਖ ਸੰਸਾਰ ਸੰਬੰਧ ਕੋ,
ਗੁਰੂ ਅੰਗਦ ਸਾਹਿਬ ਜੀ ਨੇ ਸੰਸਾਰ ਦਾ ਸੰਬੰਧ ਜਾਣਿਆ ਵੀ ਸਾਡਾ ਕੁੜਮ ਮਿਲਣ ਵਾਸਤੇ ਆਇਆ, ਸਾਨੂੰ ਉੱਠਣਾ ਚਾਹੀਦਾ। ਕਿਉਂਕਿ ਸਤਿਗੁਰੂ ਜੀ ਮਰਿਆਦਾ ਪੁਰਸ਼ੋਤਮ ਨੇ ਨਾ, ਰਿਸ਼ਤੇਦਾਰੀ ਹੈ, ਸਤਿਕਾਰ ਕਰਨਾ ਚਾਹੀਦਾ। ਸੰਸਾਰਕ ਸੰਬੰਧ ਜਾਣਦਿਆਂ ਹੋਇਆ
ਹੋਏ ਸਤਿਗੁਰ ਠੰਡੇ,
ਗੁਰੂ ਅੰਗਦ ਸਾਹਿਬ ਜੀ ਉੱਠ ਕੇ ਖਲੋ ਗਏ, ਖੜੇ ਹੋ ਗਏ ਵੇਖ ਕੇ।
ਗੱਲ ਮਿਲ ਪੇ ਕਹੋ ਤਿਆਰ ਤੇ,
ਗੱਲ ਵਿੱਚ ਲੈ ਕੇ ਗੱਲ ਬੱਕਰੀ ਪਾਉਣ ਨੂੰ ਤਿਆਰ ਹੋਏ ਵੀ ਸਾਡਾ ਕੁੜਮ ਚੱਲ ਕੇ ਆਇਆ।
ਪੱਟ ਤੇ ਕਰ ਕਾਢੇ,
ਆਪਣੇ ਪੱਟ ਬਸਤਰ ਦੇ ਵਿੱਚੋਂ ਚਾਦਰ ਵਿੱਚੋਂ ਸਤਿਗੁਰਾਂ ਨੇ ਹੱਥ ਬਾਹਰ ਕੱਢੇ ਗੱਲ ਬੱਕੜੀ ਵਿੱਚ ਲੈਣ ਵਾਸਤੇ।
ਚਰਨ ਗਹਿ ਸ੍ਰੀ ਅਮਰਤਾਬ,
ਅਮਰਦਾਸ ਜੀ ਦਬਾ ਦਬ ਚਰਨਾਂ ਤੇ ਪੈ ਗਏ, ਲੰਪਟ ਹੋ ਗਏ ਚਰਨਾਂ ਉੱਪਰ।
ਬੰਧਨ ਕੋਠਾਨੀ,
ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ।
ਉਚਿਤ ਨਹੀਂ ਗੱਲ ਮਿਲਣ ਕੇ,
ਕਹਿਣ ਲੱਗਾ ਮਹਾਰਾਜ ਤੁਹਾਡੇ ਗੱਲ ਮਿਲਣਾ ਉਚਿਤ ਨਹੀਂ, ਇਹ ਗੱਲ ਯੋਗ ਨਹੀਂ ਗੀ।
ਲਿਹੋ ਦਾਸ ਪਛਾਨੀ,
ਮੈਨੂੰ ਕੁੜਮ ਨਾ ਸਮਝੋ, ਮੈਂ ਦਾਸ ਹਾਂ ਤੁਹਾਡਾ, ਮੈਂ ਸੇਵਕ ਹਾਂ ਤੁਹਾਡਾ।
ਕੁਸਲ ਸ਼ੇਮ ਸਭ ਪੁੱਛ ਕੇ,
ਗੁਰੂ ਅੰਗਦ ਸਾਹਿਬ ਨੇ ਰਾਜੀ ਖੁਸ਼ੀ ਪੁੱਛੀ ਵੀ ਪਰਿਵਾਰ ਸਾਰਾ ਰਾਜੀ ਖੁਸ਼ ਹੈ ਤੁਹਾਡਾ।
ਨਿਜ ਨਿਕਟ ਬਿਠਾਇਓ,
ਬੜੇ ਸਤਿਕਾਰ ਦੇ ਨਾਲ ਗੁਰੂ ਅੰਗਦ ਸਾਹਿਬ ਜੀ ਨੇ ਸੰਸਾਰਕ ਮਰਿਆਦਾ ਨੂੰ ਮੁੱਖ ਰੱਖਦਿਆਂ ਆਪੇ ਕੋਲ ਬਿਠਾ ਲਿਆ।
ਅਪਰ ਬਾਤ ਕੁਛ ਜਗਤ ਕੇ,
ਹੋਰ ਜੋ ਜਗਤ ਦੀਆਂ ਗੱਲਾਂ ਬਾਤਾਂ ਨੇ, ਦੁਨੀਆਂ ਦੀਆਂ ਸੰਸਾਰ ਦੀਆਂ ਗੱਲਾਂ ਬਾਤਾਂ,
ਬੂਝਤ ਹਰ ਖਾਇਓ,
ਗੁਰੂ ਸਾਹਿਬ ਪੁੱਛਦੇ ਨੇ, ਨਾਲੇ ਗੁਰੂ ਸਾਹਿਬ ਬੜੇ ਖੁਸ਼ ਹਨ।
ਕਿਤਕ ਸਮੋਂ ਬੀਤਿਓ ਜਬ ਹੈ,
ਜਦੋਂ ਬੈਠਿਆਂ ਨੂੰ ਕਿੰਨਾ ਕੁ ਸਮਾਂ ਬਤੀਤ ਹੋ ਗਿਆ।
ਬੈਠੇ ਗੁਰ ਪਾਸੋ,
ਗੁਰੂ ਸਾਹਿਬ ਦੇ ਕੋਲ ਬੈਠੇ ਹੋਏ ਸਨ।
ਆਏ ਰਸੋਈਆ ਥਿਤ ਭਇਓ,
ਰਸੋਈਆ ਆ ਗਿਆ, ਉਹਨੇ ਆ ਕੇ ਹੱਥ ਜੋੜੇ ਖਲੋ ਕੇ
ਕੀਨ ਤੇ ਅਰਦਾਸ,
ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ।
ਪ੍ਰਭ ਜੀ ਸਿੱਧ ਆਹਾਰ ਹੈ,
ਸੱਚੇ ਪਾਤਸ਼ਾਹ ਰਸੋਈ ਸਿੱਧ ਹੋ ਗਈ ਹੈ, ਭਾਵ ਭੋਜਨ ਤਿਆਰ ਹੋ ਗਿਆ।
ਸੁਣ ਉੱਠੇ ਕਿਰਪਾਲਾ,
ਕਿਰਪਾਲੂ ਸਰੂਪ ਸਤਿਗੁਰੂ ਜੀ ਉੱਠ ਪਏ।
ਬੁੱਢੇ ਆਦਿਕ ਸਿੱਖ ਸਭ,
ਬਾਬਾ ਬੁੱਢਾ ਸਾਹਿਬ ਜੀ ਤੋਂ ਆਦਿਕ ਜਿਹੜੇ ਮੁਖੀ ਮੁਖੀ ਸਿੱਖ ਸੀ ਉਹ ਵੀ ਉੱਠ ਪਏ।
ਆਏ ਤਿਸ ਕਾਲਾ,
ਉਸ ਟਾਈਮ ਦੇ ਵਿੱਚ ਚੱਲ ਕੇ ਲੰਗਰ ਵਿੱਚ ਪਹੁੰਚ ਗਏ।
ਪੰਗਤ ਬੈਠੀ ਮਿਲ ਤਬ ਹੈ,
ਇੱਕ ਸਾਰ ਪੰਗਤ ਲੱਗ ਗਈ, ਸਾਰੇ ਪੰਗਤਾਂ ਵਿੱਚ ਬੈਠ ਗਏ।
ਗੁਰ ਬੀਚ ਸਹਾਏ,
ਸੱਚੇ ਪਾਤਸ਼ਾਹ ਜੀ ਵਿੱਚ ਸੰਗਤਾਂ ਦੇ ਬੈਠੇ ਸੋਭਾ ਪਾ ਰਹੇ ਸਨ।
ਮਿਲ ਸੰਗਤ ਮਹਿ ਅਮਰ ਜੀ,
ਹਾਂ ਸੰਗਤ ਦੇ ਵਿੱਚ ਮਿਲ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ
ਬੈਠੇ ਤਿਸ ਥਾਏ,
ਉਸ ਜਗ੍ਹਾ ਤੇ ਉਹ ਵੀ ਬੈਠ ਗਏ ਜਿੱਥੇ ਬਾਕੀ ਸੰਗਤਾਂ ਬੈਠੀਆਂ ਹੋਈਆਂ ਸਨ।
ਮਮ ਮਨ ਕੀ ਕਤ ਗੁਰ ਲਖੀ,
ਮੇਰੇ ਮਨ ਦੀ ਹਾਲਤ ਗੁਰੂ ਨੇ ਜਾਣ ਲਈ ਹੈ।
ਹਰ ਖਿਓ ਉਰ ਪਹਾਰੀ,
ਬੜਾ ਖੁਸ਼ ਹੋਏ ਅਮਰਦਾਸ ਜੀ।
ਭਏ ਪੁੰਨ ਮੇਰੇ ਉਦੇ,
ਮੇਰੇ ਕੋਲ ਪੁਰਾਣੇ ਕੀਤੇ ਪੁੰਨ ਉਦੇ ਹੋਏ ਨੇ, ਪ੍ਰਗਟ ਹੋਏ ਨੇ ਫਲ ਦੇਣ ਵਾਸਤੇ।
ਬਹੁ ਕਰਤ ਵਿਚਾਰੀ,
ਬਹੁਤੀਆਂ ਵਿਚਾਰ ਆਪਣੇ ਮਨ ਵਿੱਚ ਕਰਦੇ ਹਨ।
ਅਬ ਇਨਤੇ ਆਛੋ ਗੁਰੂ,
ਆਪਣੇ ਮਨ ਨੂੰ ਕਹਿੰਦੇ ਹੁਣ ਇਹਨਾਂ ਨਾਲੋਂ ਚੰਗਾ ਗੁਰੂ
ਕਤੋਂ ਨਾ ਦਰਸਾਉਂ,
ਕਿਤੇ ਵੀ ਮੇਰੇ ਦਰਸ਼ਨ ਨਹੀਂ ਹੋਣੇ, ਐਸਾ ਗੁਰੂ ਨਹੀਂ ਮਿਲ ਸਕਦਾ।
ਧੰਨ ਭਾਗ ਇਹੋ ਜੇ ਮਿਲੈ,
ਮੇਰੇ ਧੰਨ ਭਾਗ ਨੇ ਮੈਨੂੰ ਗੁਰੂ ਮਿਲ ਗਿਆ, ਉਪਦੇਸ਼ ਵੀ ਦੇ ਦੇਣ।
ਹਮ ਔਰ ਨਾ ਪਾਵੋ,
ਇਹਨਾਂ ਦੇ ਸਮਾਨ ਹੋਰ ਮੈਨੂੰ ਕੋਈ ਗੁਰੂ ਨਹੀਂ ਮਿਲ ਸਕਦਾ।
ਸ੍ਰੀ ਪ੍ਰਭ ਸੀ ਗੰਗਾ ਸੁਣੀ,
ਮੇਰੀ ਬੇਨਤੀ ਪ੍ਰਭੂ ਅਕਾਲ ਪੁਰਖ ਨੇ ਸੁਣ ਲੈਣਾ ਕੀਤੀ ਹੈ।
ਮੈਂ ਬਿਨੈ ਜੋ ਕੀਨੀ,
ਜੋ ਮੈਂ ਬੇਨਤੀਆਂ ਕਰਦਾ ਰਿਹਾ ਸਾਂ, ਪੂਰਨ ਗੁਰੂ ਮਿਲੇ।
ਇਹੋ ਪੂਰਨ ਅਵਤਾਰ ਹੈ,
ਇਹ ਅਕਾਲ ਪੁਰਖ ਦਾ ਸੰਪੂਰਨ ਅਵਤਾਰ ਹਨ।
ਸ਼ਰਧਾ ਧਾਰ ਲੀਨੀ,
ਇਹ ਸ਼ਰਧਾ ਧਾਰਨ ਕਰ ਲਈ ਅਮਰਦਾਸ ਪਾਤਸ਼ਾਹ ਜੀ ਨੇ। ਇੱਥੋਂ ਤੱਕ ਇਤਿਹਾਸ ਆਇਆ, ਹੁਣ ਇਸ ਤਰ੍ਹਾਂ ਇਕਾਂਤ ਵਿੱਚ ਰਹਿਣਗੇ, ਜਦੋਂ ਭੋਜਨ ਛਕਣ ਗੁਰੂ ਫਿਰ ਆਉਣਗੇ, ਇਹ ਪੰਗਤ ਵਿੱਚ ਬੈਠੇ ਹੋਣਗੇ, ਮਨ ਵਿੱਚ ਇੱਛਾ ਕਰਨਗੇ ਵੀ ਜੇ ਗੁਰੂ ਆਪਣਾ ਸੀਤ ਪ੍ਰਸ਼ਾਦ ਦੇ ਦੇਣ ਤੇ ਮੈਂ ਧੰਨ ਭਾਗ ਹੋ ਜਾਵਾਂ। ਗੁਰੂ ਅੰਦਰ ਦੀ ਜਾਣ ਕੇ ਪ੍ਰਸ਼ਾਦਾ ਛੱਕ ਕੇ ਜਲ ਵਰਤ ਕੇ ਕਹਿਣਗੇ ਵੀ ਉਹ ਜਿਹੜਾ ਨਵਾਂ ਸਿੱਖ ਆਇਆ ਨਾ, ਉਹਨੂੰ ਸਾਡਾ ਸੀਤ ਪ੍ਰਸ਼ਾਦ ਦੇ ਦੇ। ਇਸ ਤਰ੍ਹਾਂ ਪ੍ਰਸੰਨਤਾ ਮਿਲੇਗੀ, ਫਿਰ ਸੇਵਾ ਵਿੱਚ ਲੱਗ ਜਾਣਗੇ, ਜਲ ਲਿਆ ਕੇ ਗੁਰੂ ਦਾ ਇਸ਼ਨਾਨ ਤੇ ਲੱਕਰ ਦੀ ਸੇਵਾ ਕਰਿਆ ਕਰਨਗੇ। ਇਸ ਤਰ੍ਹਾਂ ਅੱਗੇ ਇਤਿਹਾਸ ਆਵੇਗਾ। ਵਿਚਾਰਾਂ ਕਰਦਿਆਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਹੋ ਜਾਂਦੀਆਂ, ਸੱਚੇ ਪਾਤਸ਼ਾਹ ਜੀ ਬਖਸ਼ ਲੈਣ। ਦੇਹੋ ਸੱਜਣ ਸੀਸੜੀਆਂ ਜੋ ਹੋਵੇ, ਸਾਹਿਬ ਸਿਓ ਮੇਲ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ। ਆਓ ਜੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਣ ਹਾਰ, ਹੇ ਸੰਤ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹੌਂਦਾ ਸਰੋਵ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਪਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ, ਸੁਣਿਓ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਕਥਾ ਨਿਤਾ ਪ੍ਰਤ ਹੋਤ ਹੈ, ਸੁਣਿਓ ਸਿੰਘ ਸੁਜਾਨ।